ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਰ ਵਾਰੀ ਇਹ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਚਾਹੇ ਪ੍ਰੋਪਰਟੀ ਖਰੀਦਣੀ ਹੈ ਚਾਹੇ ਉਹ ਪ੍ਰੋਪਰਟੀ ਵੇਚਣੀ ਹੈ, ਤੁਹਾਨੂੰ ਕੋਈ ਵੀ ਦੁਵਿਧਾ ਹੋਵੇ, ਕੋਈ ਵੀ ਤੁਹਾਨੂੰ ਡਾਊਟ ਹੋਵੇ, ਕੋਈ ਤੁਹਾਨੂੰ ਕਲੀਅਰ ਪੁਆਇੰਟ ਨਹੀਂ ਹੈ, ਤਾਂ ਮੈਂ ਹਮੇਸ਼ਾ ਦੋ ਗੱਲਾਂ ਦੇ ਉੱਤੇ ਜ਼ੋਰ ਦਿੰਦਾ। ਪਹਿਲੀ ਗੱਲ ਕਿ ਕਦੇ ਵੀ ਕਿਸੇ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਸਾਈਨ ਨਾ ਕਰੋ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਰਿਸ਼ਤੇਦਾਰ ਹੋਵੇ, ਯਾਰ ਦੋਸਤ ਹੋਵੇ, ਭੈਣ ਭਰਾ ਹੋਵੇ, ਪਿੰਡ ਦਾ ਹੋਵੇ, ਕੋਈ ਧਾਰਮਿਕ ਸਥਾਨ ਦਾ ਮੁੱਢਲਾ ਆਦਮੀ ਹੋਵੇ, ਕਦੇ ਵੀ ਉਹਦੇ ਨਾਲ ਸਾਈਨ ਨਾ ਕਰੋ। ਕਰ ਦਿਓ, ਥੋੜ੍ਹਾ ਚਿਰ ਵੇਟ ਕਰ ਲਓ, ਫਿਰ ਨਾਲ ਹੀ ਮੈਂ ਤੁਹਾਨੂੰ ਕਹਿਣਾ ਵੀ ਹਮੇਸ਼ਾ ਦੋ ਤਿੰਨ ਚਾਰ ਬੰਦਿਆਂ ਨੂੰ ਜ਼ਰੂਰ ਬੁਲਾ ਕੇ ਉਹਨਾਂ ਦੀ ਵੀ ਰਾਏ ਲੈ ਲਓ, ਜਿਹੜੇ ਵੀ ਤੁਹਾਨੂੰ ਕੋਈ ਡਾਊਟ ਨੇ ਹਰ ਚੀਜ਼ ਨੂੰ ਕਲੀਅਰ ਕਰੋ। ਕਿਉਂਕਿ ਜਦੋਂ ਅਸੀਂ ਦਾਰੂ ਦੇ ਪੈਗ ਤੇ ਰੋਟੀ ਦੇ ਜਾਂ ਗੱਲਾਂ ਬਾਤਾਂ ਜਾ ਕੇ ਸਾਈਨ ਕਰ ਦਿੰਦੇ ਹਾਂ ਤੇ ਬਾਅਦ ਦੇ ਵਿੱਚ 6 ਮਹੀਨੇ ਬਾਅਦ ਜਾਂ ਸਾਲ ਦੇ ਬਾਅਦ ਸਾਨੂੰ ਪਤਾ ਲੱਗਦਾ ਕਿ ਯਾਰ ਮੈਨੂੰ ਤਾਂ ਬਹੁਤ ਮਹਿੰਗਾ ਘਰ ਦਵਾਤਾ ਜਾਂ ਕੋਈ ਪੁਰਾਣਾ ਘਰ ਦਵਾਤਾ ਜਾਂ ਸਸਤੀ ਪ੍ਰੋਪਰਟੀ ਵੇਚਤੀ, ਇੰਨੀ ਕਮਿਸ਼ਨ ਖਾ ਗਿਆ, ਫਿਰ ਭਾਈ ਸਾਹਿਬ ਪਛਤਾਉਣ ਦਾ ਕੋਈ ਫਾਇਦਾ ਨਹੀਂ, ਪਹਿਲਾਂ ਸਮਝਣ ਦੀ ਲੋੜ ਹੈ। ਸੋ ਮੈਂ ਤੁਹਾਨੂੰ ਇਹ ਕਹਿਣਾ ਵੀ ਦੋ ਤਿੰਨ ਚਾਰ ਬੰਦਿਆਂ ਨੂੰ ਬੁਲਾ ਲਓ, ਆਪਣੇ ਪੁਆਇੰਟ ਵੀ ਲਿਖੋ ਵੀ ਤੂੰ ਕਿੰਨੀ ਕਮਿਸ਼ਨ ਲਏਗਾ, ਕਿੱਥੇ ਮਕਾਨ ਦਵਾਏਗਾ, ਕਿਹੜੀ ਤੁਹਾਡੀ ਡਿਮਾਂਡ ਹੈ, ਪੁਰਾਣਾ ਲੈਣਾ, ਨਵਾਂ ਲੈਣਾ, ਕਿੱਥੇ ਲੈਣਾ, ਕਿਵੇਂ ਲੈਣਾ, ਇਹ ਸਾਰੀਆਂ ਗੱਲਾਂ ਲਿਖ ਲਓ। ਉਸ ਤੋਂ ਬਾਅਦ ਤੁਸੀਂ ਆਪਣੇ ਘਰਦਿਆਂ ਨਾਲ ਬੈਠ ਕੇ, ਜੇ ਘਰਦੇ ਨਹੀਂ ਵੀ ਆਪਣੇ ਮਨ ਦੇ ਨਾਲ ਆਪਣੀ ਆਤਮਾ ਦੇ ਨਾਲ ਬੈਠ ਕੇ ਫੈਸਲਾ ਕਰੋ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਕਿਹੜਾ ਵਧੀਆ ਲੱਗੇਗਾ, ਜਿਹੜਾ ਤੁਹਾਨੂੰ ਵਧੀਆ ਲੱਗਦਾ, ਚਾਹੇ ਉਹ ਪਹਿਲਾ, ਚਾਹੇ ਉਹ ਦੂਜਾ, ਚਾਹੇ ਤੀਜਾ, ਅਤੇ ਉਹਦੇ ਨਾਲ ਤੁਸੀਂ ਸਾਈਨ ਕਰ ਦਿਓ। ਮੈਂ ਸਿਰਫ ਤੁਹਾਨੂੰ ਇੱਕੋ ਹੀ ਗੱਲ ਆਪਣੇ ਵੱਲੋਂ ਰਿਕਮੈਂਡ ਕਰਦਾ ਕਿ ਜਦੋਂ ਵੀ ਤੁਸੀਂ ਬਹੁਤ ਬੰਦੇ ਬੁਲਾਉਂਦੇ ਹੋ, ਕੁਛ ਬੰਦੇ ਬੁਲਾਉਂਦੇ ਹੋ, ਉਹਦੇ ਵਿੱਚ ਇੱਕ ਬੰਦਾ ਹੋਰ ਜਿਨ੍ਹਾਂ ਦਾ ਨਾਂ ਅਰਫਾ ਮੁਜ਼ੱਫਰ ਹੈ, ਜਿਹੜੇ ਕਿ 770 AM ਰੇਡੀਓ ਦੇ ਉੱਤੇ ਜਿੱਥੇ ਕਿ ਮੈਂ ਪ੍ਰੋਗਰਾਮ ਕਰ ਰਿਹਾ ਉਹਦੇ CEO ਨੇ, ਉਹਨਾਂ ਨੂੰ ਵੀ ਬੁਲਾ ਲਓ, ਕਿਹੜਾ ਕੋਈ ਪੈਸੇ ਲੱਗਣੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲਓ। ਗੱਲਬਾਤ ਕਰਕੇ ਤੁਸੀਂ ਉਸ ਤੋਂ ਬਾਅਦ ਫੈਸਲਾ ਕਰੋ। ਜਿਹੜੇ ਬੰਦੇ ਮਿੱਠੀਆਂ ਗੱਲਾਂ ਅਤੇ ਗੋਲ ਮੋਲ ਗੱਲਾਂ ਕਰਦੇ ਨੇ ਨਾ, ਬਾਅਦ 'ਚ ਕਈ ਵਾਰੀ ਸਾਨੂੰ ਪਛਤਾਉਣਾ ਪੈਂਦਾ, ਕਿਉਂਕਿ ਜ਼ਿੰਦਗੀ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਕਿ 3 ਪ੍ਰਕਾਰ ਦੇ ਲੋਕ ਹੁੰਦੇ ਨੇ, ਇੱਕ ਚੋਰ ਹੁੰਦੇ ਨੇ, ਇੱਕ ਠੱਗ ਹੁੰਦੇ ਨੇ, ਅਤੇ ਇੱਕ ਡਾਕੂ ਹੁੰਦੇ ਨੇ। ਚੋਰ ਦਾ ਕੰਮ ਇਹ ਹੈ, ਜੋ ਤੁਸੀਂ ਨਹੀਂ ਹੈ ਪਿੱਛੋਂ ਚੋਰ ਨੇ ਚੀਜ਼ ਚੱਕ ਲੈਣੀ ਹੈ, ਤੁਸੀਂ ਉਹਦਾ ਪ੍ਰਬੰਧ ਕਰ ਸਕਦੇ ਹੋ, ਸਿਕਿਉਰਿਟੀ ਕੈਮਰੇ ਲਗਾ ਦਿਓਗੇ, ਚੌਕੀਦਾਰ ਰੱਖ ਲਓਗੇ। ਡਾਕੂ ਤੋਂ ਅਸੀਂ ਕਰ ਹੀ ਨਹੀਂ ਸਕਦੇ ਕੁਛ, ਉਹਨੇ ਬੰਦੂਕ ਦੀ ਨੋਕ 'ਤੇ ਆਉਣਾ ਅਤੇ ਤੁਹਾਡਾ ਗਲਾ ਕੱਟ ਕੇ ਉਹਨੇ ਲੈ ਜਾਣਾ, ਉਹ ਅਸੀਂ ਹੈਲਪਲੈਸ ਹਾਂ। ਪਰ ਜਿਹੜੇ ਠੱਗ ਹੁੰਦੇ ਨੇ ਨਾ, ਉਹ ਤੁਹਾਡਾ ਪਹਿਲਾਂ ਮਨ ਜਿੱਤਦੇ ਨੇ ਮਿੱਠੀਆਂ ਗੱਲਾਂ ਕਰਕੇ, ਉਹਨਾਂ ਦਾ ਪਲੈਨਿੰਗ ਹੁੰਦੀ ਹੈ ਵੀ ਉਹਨੂੰ ਮੈਂ ਫਲਾਣੇ ਸਾਲ ਨੂੰ ਇਹਨੇ ਮਕਾਨ ਲੈਣਾ ਜਾਂ ਵੇਚਣਾ ਜਾਂ ਕੋਈ ਆਹ ਕੰਮ ਕਰਨਾ, ਬੱਚੇ ਵੱਡੇ ਕੋਈ ਕੰਮ ਲੈਣਾ, ਉਹ ਪਹਿਲਾਂ ਤੁਹਾਡੇ ਨਾਲ ਯਾਰੀ ਦੋਸਤੀ ਪਾਉਂਦੇ ਨੇ, ਵਧੀਆ ਗੱਲਾਂ ਕਰਦੇ ਨੇ, ਅਤੇ ਤੁਸੀਂ ਉਹਨਾਂ ਦੀ ਗੱਲਾਂ ਬਾਤਾਂ 'ਚ ਆ ਜਾਂਦੇ ਹੋ ਅਤੇ ਪਤਾ ਉਦੋਂ ਲੱਗ ਜਾਂਦਾ ਅਤੇ ਜਦੋਂ ਉਹ ਤੁਹਾਨੂੰ ਠੱਗੀ ਠੋਰੀ ਕਰਕੇ ਤੁਰ ਜਾਂਦੇ ਨੇ। ਸੋ ਹਮੇਸ਼ਾ ਠੱਗਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਸੋ ਇਸੇ ਕਰਕੇ ਕਹਿੰਦਾ ਹੁੰਦਾ ਕਿ 2-3-4 ਬੰਦਿਆਂ ਨੂੰ ਬੁਲਾ ਲਓ, ਬੁਲਾਉਣ ਤੋਂ ਬਾਅਦ ਫਿਰ ਸੋਚ ਸਮਝ ਕੇ ਫੈਸਲਾ ਕਰੋ। ਜਿਹੜਾ ਵੀ ਤੁਹਾਡਾ ਫੈਸਲਾ ਤੁਹਾਨੂੰ ਲੱਗਦਾ ਤੁਹਾਡੇ ਬੈਨੀਫਿਟ ਹੈ ਜਿਹਦੇ ਵਿੱਚ, ਉਹ ਕਰੋ। ਸੋ ਉਹਦੇ ਵਿੱਚ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਦਿੰਦਾ। ਮੈਂ ਕਦੇ ਨਹੀਂ ਕਿਹਾ ਕਿ ਉਹਨਾਂ ਨੂੰ ਤੁਸੀਂ ਬਿਜ਼ਨਸ ਦਿਓ, ਬਿਲਕੁਲ ਨਹੀਂ, ਪਰ ਬੁਲਾ ਲਓ। ਬੁਲਾ ਕੇ ਫਿਰ ਤੁਸੀਂ ਦੇਖੋ ਵੀ ਕਿੰਨਾ ਫਰਕ ਹੈ, ਲੋਕ ਜਿਹੜੇ ਮਿੱਠੀਆਂ ਗੱਲਾਂ ਕਰਦੇ ਨੇ ਕਿ ਗੱਲੀਆਂ ਸਪਸ਼ਟ ਕਰਦੇ ਨੇ, ਕਲੀਅਰ ਕਰਦੇ ਨੇ, ਕਮਿਸ਼ਨ ਦੇ ਵਿੱਚ ਕਿੰਨਾ ਕੁ ਪੈਸਾ ਤੁਹਾਨੂੰ ਬਚਾ ਕੇ ਦੇਣਗੇ। ਇਹ ਨਹੀਂ ਵੀ ਕਾਰਪੇਟ ਲੈਤਾ, ਸੋਫਾ ਲੈਤਾ ਜਾਂ ਕੋਈ ਮਕਾਨ ਦੀ ਰਿਪੇਅਰ ਕਰਤੀ, $1,000 ਦਿੱਤਾ, $2,000 ਦਿੱਤਾ। ਹੁਣ ਕਿਉਂਕਿ ਕਾਫੀ ਕਮਿਸ਼ਨ ਬਣਦੀ ਹੈ, ਔਰ ਕਮਿਸ਼ਨ ਦੀ ਪ੍ਰੋਬਲਮ ਇਹ ਹੈ ਕਿ ਤੁਸੀਂ ਨਹੀਂ ਦੇਣੀ, ਉਹ ਵਕੀਲ ਤੋਂ ਆਟੋਮੈਟਿਕਲੀ ਸਿੱਧੀ ਇਹਨਾਂ ਨੂੰ ਆ ਜਾਂਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਪੁੱਛੋ, ਕਈ ਵਾਰੀ ਕਮਿਸ਼ਨ ਇੰਨੀ ਬਚਾ ਦਿੰਦੇ ਨੇ ਕਿ ਤੁਸੀਂ ਉਹਦੀ ਡਾਊਨ ਪੇਮੈਂਟ ਵੀ ਪੂਰੀ ਕਰ ਲੈਂਦੇ ਹੋ। ਸੋ ਮੈਂ ਤਾਂ ਤੁਹਾਨੂੰ ਇਸ਼ਾਰਾ ਕਰਨਾ ਸੀ, ਕਰਨਾ ਤੁਸੀਂ ਆਪਣੇ ਮਨਮਰਜ਼ੀ ਨਾਲ ਹੈ। ਜੇ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਕਾਲ ਕਰਨੀ ਚਾਹੁੰਦੇ ਹੋ, ਉਹਨਾਂ ਦਾ ਸੈੱਲ ਫੋਨ ਨੰਬਰ ਹੈਗਾ 6478968 6245 6478968 6245। ਅਤੇ ਜੇ ਕਿਤੇ ਪਰਚਨ ਦਿਮਾਗ 'ਚੋਂ ਨਿਕਲ ਜਾਵੇ ਉਹਨਾਂ ਦਾ ਫੋਨ ਨੰਬਰ, ਤਾਂ ਜਿਹੜੇ ਰੇਡੀਓ ਸਟੇਸ਼ਨ 'ਤੇ ਮੈਂ ਬੈਠਾ ਇਹਦਾ ਹੁੰਦਾ ਨੰਬਰ 4166201778। ਤੁਸੀਂ ਜਿਹੜਾ ਵੀ ਪ੍ਰੋਗਰਾਮ ਕਰ ਰਹੇ ਇਸ ਰੇਡੀਓ ਸਟੇਸ਼ਨ 'ਤੇ, ਉਸ ਨੂੰ ਅਰਫਾ ਮੁਜ਼ੱਫਰ ਜੀ ਦਾ ਸੈੱਲਫੋਨ ਲੈ ਕੇ ਤੁਸੀਂ ਅੱਗੇ ਗੱਲਬਾਤ ਕਰ ਸਕਦੇ ਹੋ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਮਾਇੰਡ ਐਂਡ ਬੋਡੀ ਪ੍ਰੋਗਰਾਮ ਜਿਹੜਾ ਤੁਹਾਡੀ ਸੇਵਾ ਦੇ ਵਿੱਚ ਮੈਂ ਲੈ ਕੇ ਹਾਜ਼ਰ ਹੁੰਦਾ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਡਾਕਟਰ ਅੰਕੁਸ਼ ਸਾਡੇ ਨਾਲ ਮੈਡੀਕਲ ਦੇ ਉੱਤੇ ਗੱਲਬਾਤ ਕਰਦੇ ਨੇ। ਇਹ ਜਿਹੜੇ ਡਾਕਟਰ ਨੇ ਇਹ ਕੈਨੇਡੀਅਨ ਐਂਡ ਅਮੈਰੀਕਨ ਲਾਇਸੈਂਸ ਨੇ। ਮੈਂ ਕੋਈ ਹੋਮੋਪੈਥੀ ਦਾ, ਐਲੋਪੈਥੀ ਉਹਦਾ, ਨੈਚੁਰੋਪੈਥੀ ਦਾ ਬੈਦ ਬੂਦ ਫੜ ਕੇ ਨਹੀਂ ਲਿਆਉਂਦਾ, ਸਗੋਂ ਕੈਨੇਡੀਅਨ ਲਾਇਸੈਂਸ ਡਾਕਟਰ ਜਿਹੜੇ ਨੇ, ਲਾਇਸੈਂਸ ਨੇ ਜਿਹੜੇ, ਉਹਨਾਂ ਨੂੰ ਲੈ ਕੇ ਆਉਣਾ। ਉਹ 10-15 ਮਿੰਟ ਲਈ ਗੱਲ ਕਰਦੇ ਨੇ, ਪਰ ਕਿਉਂਕਿ ਅੱਜ ਡਾਕਟਰ ਅੰਕੁਸ਼ ਬਿਜ਼ੀ ਨੇ, ਉਹ ਮੇਰੇ ਖਿਆਲ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਆਫਟਰ 4:30 ਦੇ ਨੇੜੇ ਉਹ 10-15 ਮਿੰਟ ਲਈ ਗੱਲਬਾਤ ਕਰ ਲੈਣ ਕਿਸੇ ਨਾ ਕਿਸੇ ਟੋਪਿਕ 'ਤੇ। ਸੋ ਇਸ ਕਰਕੇ ਅੱਜ ਜਿਹੜਾ ਆਪਣਾ ਜਿਹੜਾ ਸਕੈਜੂਲ ਆ ਚੇਂਜ ਹੈ। ਸੋ ਪਹਿਲਾਂ ਆਪਾਂ ਗਾਣਾ ਸੁਣਦੇ ਹਾਂ, ਗਾਣੇ ਤੋਂ ਬਾਅਦ ਆਪਾਂ ਇੱਕ ਸਪਿਰਚੁਅਲ ਟੋਪਿਕ 'ਤੇ ਗੱਲ ਕਰਾਂਗੇ ਕਿ ਸਾਡੀ ਕੰਪਨੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕੰਪਨੀ ਦਾ ਸਾਡੀ ਜ਼ਿੰਦਗੀ ਦੇ ਉੱਤੇ ਕੀ ਅਸਰ ਪੈਂਦਾ ਹੈ, ਸਪਿਰਚੁਅਲੀ ਵੀ ਤੇ ਵਰਲਡਲੀ ਵੀ, ਦੁਨਿਆਵੀ ਤੌਰ ਤੇ ਵੀ ਤੇ ਰੂਹਾਨੀ ਤੌਰ ਤੇ ਵੀ, ਉਹਦੇ ਉੱਤੇ ਗੱਲ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਾ ਟੌਪਿਕ, ਲੈਟਸ ਹੀਅਰ ਦਾ ਫਸਟ ਸੌਂਗ ਤੇ ਫਿਰ ਆਪਾਂ ਟੌਪਿਕ ਤੇ ਆਉਂਦੇ ਹਾਂ।
ਭਗਵਾਨ ਮੇਰੇ ਨਈਆ ਉਸ ਪਾਰ ਲਗਾ ਦੇਣਾ, ਅਬ ਤੱਕ ਤੂੰ ਨਿਭਾਇਆ ਹੈ ਆਗੇ ਵੀ ਨਿਭਾ ਦੇਣਾ।
ਭਗਵਾਨ ਮੇਰੀ ਨਈਆ ਉਸ ਪਾਰ ਲਗਾ ਦੇਣਾ, ਅਬ ਤੱਕ ਤੂੰ ਨਿਭਾਇਆ
ભગવાન મેરી।
ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤੇ ਅਤੇ ਲੱਖਾਂ ਹੀ ਦਰਸ਼ਕਾਂ ਨੂੰ ਮੇਰਾ ਇੱਕ ਵਾਰ ਫਿਰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਇਹ ਜਿਹੜਾ ਪ੍ਰੋਗਰਾਮ ਹੈ ਇਹ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਦੇ ਹਾਂ। ਹੁਣ ਸਰਦੀਆਂ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਇਹਦਾ ਜਿਹੜਾ ਸਮਾਂ ਹੈ ਉਹ ਇੰਸਟੈਡ ਆਫ 1 ਆਵਰ ਇਟਸ ਓਨਲੀ 45 ਮਿੰਟਸ। ਇਸ ਕਰਕੇ ਅਸੀਂ ਤੁਹਾਡੀਆਂ ਕੋਈ ਵੀ ਕਾਲ ਜਿਹੜੀਆਂ ਨੇ ਆਉਂਦੀ ਆ ਨਹੀਂ ਲੈਂਦੇ। ਈਵਨ ਡਾਕਟਰ ਅੰਕੁਰ ਜਦੋਂ ਆਉਂਦੇ ਨੇ ਅੱਗੇ ਅਸੀਂ ਉਹਨਾਂ ਦੇ ਤੁਹਾਡੇ ਕੁਐਸਚਨ ਪੁੱਛ ਲੈਂਦੇ ਸੀ, ਕੋਈ ਹੈਲਥ ਨਾਲ ਰਿਲੇਟਡ ਹੁੰਦੇ ਸੀ ਉਹ ਜਵਾਬ ਦਿੰਦੇ ਸੀ, ਪਰ ਕਿਉਂਕਿ ਸਮਾਂ ਥੋੜ੍ਹਾ ਹੁੰਦਾ ਇਸ ਕਰਕੇ ਅਸੀਂ ਵਿਦਇਨ ਦਾ ਟਾਈਮ ਫਰੇਮ ਅਸੀਂ ਉਹਨੂੰ ਕਵਰ ਅਪ ਕਰਨਾ ਹੁੰਦਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਅੱਜ ਪਹਿਲਾਂ ਜਿਹੜਾ ਡਾਕਟਰ ਅੰਕੁਰ ਸਾਡੇ ਕੋਲ 4:30 ਤੋਂ ਬਾਅਦ ਹੋਣਗੇ, ਅਤੇ ਜਦੋਂ ਉਹਨਾਂ ਨਾਲ ਸਾਡੀ ਲਾਈਨ ਮਿਲ ਗਈ ਆਪਾਂ ਰਾਈਟ ਵੇ ਉਹਨਾਂ ਨਾਲ ਸਟਾਰਟ ਕਰ ਦਿਆਂਗੇ। ਅਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਪ੍ਰੈਗਨੈਂਸੀ ਦੇ ਉੱਤੇ ਹੈ ਕਿ ਜਿਹੜੀਆਂ ਸਾਡੀਆਂ ਭੈਣਾਂ ਜਿਹੜੀਆਂ ਨੇ ਪ੍ਰੈਗਨੈਂਟ ਹੋ ਜਾਂਦੀਆਂ ਨੇ ਪ੍ਰੈਗਨੈਂਸੀ ਦੇ ਵਿੱਚ। ਬਾਹਰੇ ਲੋਕਾਂ ਨੂੰ 99% ਲੋਕਾਂ ਨੂੰ ਇਹ ਡਾਊਟ ਹੁੰਦੇ ਨੇ, ਉਹਨਾਂ ਨੂੰ ਪੂਰਾ ਗਿਆਨ ਨਹੀਂ ਹੁੰਦਾ ਕਿਉਂਕਿ ਸੰਗਦੇ ਅਸੀਂ ਡਾਕਟਰ ਕੋਲ ਨਹੀਂ ਜਾਂਦੇ, ਸਵਾਲ ਨਹੀਂ ਪੁੱਛਦੇ। ਕਈ ਵਾਰੀ ਮਾਵਾਂ ਆਉਂਦੀਆਂ, ਭੈਣਾਂ ਆਉਂਦੀਆਂ, ਉਹ ਗੱਲ ਛੁਪਾ ਕੇ ਰੱਖਦੀਆਂ ਨੇ ਅਤੇ ਕਈ ਵਾਰੀ ਉਹ ਪ੍ਰੋਬਲਮਸ ਵੱਧ ਜਾਂਦੀਆਂ ਨੇ। ਸੋ ਮੈਂ ਸੋਚਿਆ ਕਿ ਪ੍ਰੈਗਨੈਂਸੀ ਦੇ ਉੱਤੇ ਗੱਲਬਾਤ ਕੀਤੀ ਜਾਵੇ, ਇੱਕ ਪ੍ਰੈਗਨੈਂਸੀ ਕੀ ਹੁੰਦੀ ਹੈ। ਡਾਕਟਰ ਸਾਹਿਬ ਜਦੋਂ ਆਉਣਗੇ ਅਰਾਊਂਡ ਅਬਾਊਟ 4:30-4:35 ਜਦੋਂ ਵੀ ਉਹਨਾਂ ਨਾਲ ਲਾਈਨ ਮਿਲ ਗਈ ਆਪਾਂ ਤੁਹਾਡੀ ਸਿੱਧੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ, ਤੁਸੀਂ ਆਪਣੇ ਉਹਨਾਂ ਦੇ ਵਿਚਾਰ ਸੁਣ ਸਕਦੇ ਹੋ। ਡਾਕਟਰ ਅੰਕੁਸ਼ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਹੋਰ ਵੀ ਡਾਕਟਰ ਨੇ ਪਰ ਇਹ ਹੈੱਡ ਨੇ। ਇਹ ਜਿਹੜਾ ਸੈਂਟਰ ਹੈ ਸਾਡਾ BNC ਮੈਡੀਕਲ ਸੈਂਟਰ, ਇਹ ਬ੍ਰੈਮਲੀ ਅਤੇ ਕੰਟੀ ਸਾਈਡ ਦੀ ਨੁੱਕਰ ਦੇ ਉੱਤੇ ਆ, ਬ੍ਰੈਂਪਟਨ ਦੇ ਵਿੱਚ। ਪਰ ਮੈਂ ਹਮੇਸ਼ਾ ਇਹ ਕਹਿੰਦਾ ਕਿ ਕੋਈ ਵੀ ਸਾਡਾ 100% ਇਹ ਕੋਈ ਵੀ ਮੈਂ ਤੁਹਾਨੂੰ ਸ਼ਿਓਰਟੀ ਦੇ ਨਾਲ ਕਹਿੰਦਾ 0% ਸਾਡਾ ਕੋਈ ਇੰਟਰਸਟ ਨਹੀਂ ਕਿ ਕੋਈ ਮੈਂ ਡਾਕਟਰ ਅੰਕੁਸ਼ ਦੀ ਐਡਵਰਟਾਈਜਮੈਂਟ ਕਰਦਾ। ਇਹ ਤੁਹਾਨੂੰ ਮੈਂ ਐਡਵਾਂਸ ਦੱਸਦਾ, ਜੇ ਤੁਸੀਂ ਕੋਸ਼ਿਸ਼ ਵੀ ਕਰੋਗੇ, ਉਹਨਾਂ ਨੇ ਤਾਂ ਵੀ ਪੇਸ਼ੈਂਟ ਨਹੀਂ ਰਹਿੰਦੇ, ਉੱਥੇ ਤਾਂ ਵੱਡੀਆਂ ਲਾਈਨਾਂ ਨੇ। ਇਹਦੇ ਵਿੱਚ ਪਿਓਰ ਬਿਲਕੁਲ ਕਲੀਅਰ ਸੇਵਾ ਭਾਵ ਹੈ, ਕਿਉਂਕਿ ਕਈ ਵਾਰ ਸਾਨੂੰ ਲੋੜ ਪੈ ਜਾਂਦੀ ਹੈ। ਮੈਨੂੰ ਯਾਦ ਹੈ ਕਿ ਪਿਛਲੇ ਵੀਕ ਅਸੀਂ ਇੱਥੇ ਹਾਰਟ ਅਟੈਕ ਦੀਆਂ ਸਿਮਟਮਸ ਕੀਤੀਆਂ ਸੀਗੀਆਂ ਅਤੇ ਸਾਡੇ ਕੋਲ ਜਾਣ ਪਛਾਣ ਵਾਲੇ ਨੇ ਅਤੇ ਉਹਨਾਂ ਨੂੰ ਕੁਦਰਤੀ ਅਚਾਨਕ ਹੀ ਉਹ ਕਹਿੰਦੇ ਸਾਨੂੰ ਹੋਸਪਿਟਲ ਜਾਣਾ ਪੈ ਗਿਆ ਕਿਉਂਕਿ ਉਹਨਾਂ ਦੇ ਹਾਰਟ ਦੀ ਪ੍ਰੋਬਲਮ ਆ ਗਈ, ਹਾਰਟ ਅਟੈਕ ਹੋ ਗਿਆ। ਕਿਉਂਕਿ ਉਹਨਾਂ ਨੇ ਪ੍ਰੋਗਰਾਮ ਸੁਣ ਰਹੇ ਸੀ, ਕਹਿੰਦੇ ਸਾਨੂੰ ਸਿਮਟਮਸ ਪਤਾ ਲੱਗ ਗਿਆ ਵੀ ਕੀ ਡਾਕਟਰ ਨੇ ਦੱਸੇ ਨੇ ਅਤੇ ਸਾਨੂੰ ਛੇਤੀ ਫਿਰ ਅਸੀਂ 911 ਕਾਲ ਕਰਕੇ ਉੱਥੇ ਪਹੁੰਚ ਗਏ, ਸਾਡੀ ਲਾਈਫ ਸੇਵ ਹੋ ਗਈ। ਇਹ ਫਾਇਦਾ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਕਿਉਂਕਿ ਲਾਈਸੈਂਸ ਡਾਕਟਰ ਨੇ ਜਵਾਬ ਦੇਣਾ ਹੁੰਦਾ, ਬਾਕੀ ਕੰਮ ਤਾਂ ਚੱਲ ਹੀ ਜਾਂਦਾ ਦੁਨੀਆ ਦਾ। ਸੋ ਮੈਂ ਪਹਿਲਾਂ ਜਿਹੜਾ ਅੱਜ ਆਪਾਂ ਸ਼ੁਰੂ ਕਰ ਰਹੇ ਹਾਂ ਉਹ ਹੈਗਾ ਕੰਪਨੀ, ਵੀ ਕੰਪਨੀ ਦੀ ਜਿਹੜੀ ਹੈਗੀ ਉਹਦੀ ਕੀ ਇੰਪੋਰਟੈਂਸ ਹੈ। ਦੇਖੋ, ਮੈਨ ਬਾਈ ਨੇਚਰ ਇਜ਼ ਏ ਸੋਸ਼ਲ ਐਨੀਮਲ, ਕਿ ਜਿਹੜਾ ਕੁਦਰਤੀ ਤੌਰ 'ਤੇ ਪਰਮਾਤਮਾ ਵੱਲੋਂ ਜਿਹੜਾ ਇਨਸਾਨ ਹੈ ਨਾ ਉਹ ਸੁਸਾਇਟੀ ਦੇ ਵਿੱਚ ਰਹਿਣਾ ਚਾਹੁੰਦਾ। ਵਿਦਆਊਟ ਕੰਪਨੀ ਹੀ ਇਜ਼ ਜਸਟ ਲਾਈਕ ਏ ਫਿਸ਼ ਆਊਟ ਆਫ ਵਾਟਰ। ਜਿਹੜਾ ਬੰਦਾ ਕੰਪਨੀ ਜਿਹਦੀ ਕੋਈ ਨਹੀਂ ਹੈ ਉਹ ਇੱਕ ਮੱਛੀ ਦੀ ਤਰ੍ਹਾਂ ਹੈ, ਫਿਸ਼ ਦੀ ਤਰ੍ਹਾਂ ਹੈ, ਜਿਹਨੂੰ ਪਾਣੀ ਤੋਂ ਬਾਹਰ ਕੱਢਦੀ ਹੈ ਉਹ ਤੜਫ ਤੜਫ ਕੇ ਮਰ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਕੋਈ ਬੰਦੇ ਨਾ ਬੋਲੇ ਨਾ ਚਾਲੇ ਨਾ ਕਦੇ ਕੋਈ ਘਰ ਦੇ ਵਿੱਚ ਆਵੇ ਨਾ ਜਾਵੇ ਨਾ ਤਾਂ ਉਹਦੀ ਹਾਲਤ ਵੀ ਬਹੁਤ ਮਾੜੀ ਹੋ ਜਾਂਦੀ ਹੈ। ਪਰ ਅਜਿਹੇ ਕੁਝ ਲੋਕ ਵੀ ਹੁੰਦੇ ਨੇ ਕੋਟਨ ਮੇ ਕੋਟ ਜਿਹਨੇ ਜਿਹੜੇ ਕਿ ਕੰਪਨੀ ਨਹੀਂ ਪਾਲਦੇ, ਉਹ ਕੰਪਨੀ ਅੰਦਰ ਦੀ ਪੈਦਾ ਕਰਦੇ ਨੇ, ਪਰਮਾਤਮਾ ਦੀ ਪੈਦਾ ਕਰਦੇ ਨੇ, ਹਰ ਵਕਤ ਲਿਵ 'ਚ ਰਹਿੰਦੇ ਨੇ, ਮਸਤੀ 'ਚ ਰਹਿੰਦੇ ਨੇ, ਮੈਡੀਟੇਸ਼ਨ 'ਚ ਰਹਿੰਦੇ ਨੇ, ਉਹ ਇੱਕ ਡਿਫਰੈਂਟ ਨੇ, ਉਹ ਤਾਂ ਕੋਈ ਸਾਨੂੰ ਮੁਸ਼ਕਿਲ ਨਾਲ ਹੀ ਲੱਭਦਾ। ਅਦਰਵਾਈਜ਼ ਹਰੇਕ ਬੰਦਾ ਕੰਪਨੀ ਚਾਹੁੰਦਾ। ਹੁਣ ਤਾਂ ਜਿਹੜੇ ਫੋਨ ਆ ਗਏ, ਆ ਟੈਕਸਟ ਮੈਸੇਜ ਹੋ ਗਏ, ਵਟਸਐਪ ਗਰੁੱਪ ਹੋ ਗਏ, ਟੀਵੀ ਹੋ ਗਏ, ਇਹਦੇ ਨਾਲ ਕੰਪਨੀ ਸਾਨੂੰ ਬਾਹਰਲੀ ਲੋੜ ਬੰਦਿਆਂ ਦੀ ਲੋੜ ਹੀ ਨਹੀਂ ਪੈਂਦੀ। ਯੂਟਿਊਬ 'ਤੇ ਜੋ ਮਰਜ਼ੀ ਪ੍ਰੋਗਰਾਮ ਦੇਖੀ ਚਲੋ, ਚੁਗਲੀ ਕਰੀ ਚਲੋ ਫੋਨ ਦੇ ਉੱਤੇ, ਟੈਕਸਟ ਮੈਸੇਜ ਕਰੀ ਚਲੋ, ਪਰ ਜੇ ਕੋਈ ਫੋਨ ਹੀ ਨਾ ਆਵੇ, ਤੁਹਾਡੇ ਕੋਲ ਘਰ ਟੀਵੀ ਨਹੀਂ, ਜ਼ਿਆਦਾ ਤੁਸੀਂ ਫਿਰ ਮੈਡੀਟੇਸ਼ਨ ਕਰਨੀ ਨੂੰ ਆਪਣਾ ਧਿਆਨ ਲਾਓ ਤਾਂ ਵਧੀਆ, ਨਹੀਂ ਤਾਂ ਫਿਰ ਤੁਹਾਨੂੰ ਦਿਨ ਕੱਢਣਾ ਬੜਾ ਮੁਸ਼ਕਿਲ ਹੋ ਜਾਂਦਾ। ਸੋ ਇਸ ਕਰਕੇ ਕਿਹਾ ਜਾਂਦਾ ਨਾ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਇੱਕ ਬੜੀ ਇੰਪੋਰਟੈਂਟ ਗੱਲ ਹੈ ਕਿ ਬੰਦੇ ਨੂੰ ਜੇ ਜੱਜ ਕਰਨਾ ਹੋਵੇ ਨਾ ਤਾਂ ਉਹ ਜੱਜਮੈਂਟ ਹੁੰਦੀ ਹੈ ਉਹਦੀ ਕੰਪਨੀ ਤੋਂ। ਜਿਹੋ ਜਿਹੀ ਉਹਦੀ ਕੰਪਨੀ ਹੋਏਗੀ ਨਾ ਉਹੋ ਜਿਹੀ ਉਹ ਬੰਦੇ ਦੀ ਪਰਸਨੈਲਿਟੀ ਬਣ ਜਾਂਦੀ ਹੈ। ਕਿਹਾ ਨਹੀਂ ਜਾਂਦਾ ਕਿ ਜੈਸਾ ਤੇਰਾ ਸੰਗ ਹੈ, ਸੰਗ ਮੀਨਸ ਕੰਪਨੀ, ਜੈਸਾ ਤੇਰਾ ਸੰਗ ਹੈ ਵੈਸਾ ਜੀਵਨ ਜਾਨ, ਜੇ ਤੂੰ ਚਾਹੇ ਪਰਮ ਸੁਖ ਤੋਂ ਸਤ ਸੰਗਤ ਕੋ ਪਹਿਚਾਨ। ਕਿ ਜੇ ਦੇਖੋ ਨਾ ਜੇ ਤੂੰ ਵਧੀਆ ਖੁਸ਼ੀ ਚਾਹੁੰਦਾ, ਅੰਦਰਲੀ ਖੁਸ਼ੀ ਚਾਹੁੰਦਾ ਤਾਂ ਸੱਚੇ ਸੁੱਚੇ ਲੋਕਾਂ ਦੀ ਕੰਪਨੀ ਕਰ, ਚੰਗੇ ਲੋਕਾਂ ਦੀ ਕੰਪਨੀ ਕਰ। ਜਿਹੜੀ ਕੰਪਨੀ ਹੁੰਦੀ ਹੈ ਨਾ ਇਹ ਦੋ ਪ੍ਰਕਾਰ ਦੀ ਹੈ, ਇੱਕ ਦੁਨਿਆਵੀ ਆਊਟਵਰਡਲੀ ਕਹਿ ਲਓ ਦੁਨਿਆਵੀ, ਅਤੇ ਦੂਜੀ ਹੁੰਦੀ ਹੈ ਅੰਦਰੂਨੀ ਰੂਹਾਨੀਅਤ ਵਾਲੀ। ਜਿਹੜੀ ਦੁਨਿਆਵੀ ਹੈ ਨਾ, ਦੁਨਿਆਵੀ ਦਾ ਅਸਰ ਸਾਡੀ ਡੇਲੀ ਲਾਈਫ ਦੇ ਉੱਤੇ ਪੈਂਦਾ। ਜਿਸ ਤਰ੍ਹਾਂ ਤੁਸੀਂ ਦੇਖ ਲਓ, ਜੇ ਫਰਜ਼ ਕਰੋ ਆਪਾਂ ਸਾਡੀ ਜਿਹੜੀ ਕੰਪਨੀ ਹੈ ਉਹ ਸ਼ਾਮ ਨੂੰ ਪੈਗ ਲਾਉਣ ਆ ਲੈਂਦੀ ਹੈ, ਤਾਂ ਆਟੋਮੈਟਿਕਲੀ ਸਾਡਾ ਸ਼ਾਮ ਨੂੰ ਦਿਲ ਜਿਹਾ ਘੱਟਦਾ ਵੀ ਚਲੋ ਉਹਦੇ ਨਾਲ ਬੈਠੋ ਯਾਰ, ਪਊਗਾ ਸ਼ੁਗਾ ਲਾਓ ਅਤੇ ਪਈਏ। ਅਤੇ ਜੇ ਕੰਪਨੀ ਕੋਈ ਪਾਠ ਕਰਨ ਵਾਲਾਂਦੀ ਹੈ, ਕੋਈ ਗੁਰਦੁਆਰਾ ਸਾਹਿਬ ਜਾਂਦਾ ਸ਼ਾਮ ਨੂੰ ਜਾਂ ਸਵੇਰੇ ਗੁਰਦੁਆਰਾ ਸਾਹਿਬ ਜਾਂਦਾ, ਮੰਦਰ 'ਚ ਜਾਂਦਾ, ਉੱਥੇ ਜਾ ਕੇ ਸੇਵਾ ਕਰਦਾ, ਕੋਈ ਭਾਂਡੇ ਮਾਂਜਦਾ, ਕੋਈ ਲੰਗਰ ਦੀ ਸੇਵਾ ਕਰਦਾ, ਕੋਈ ਕੋਈ ਸੇਵਾ ਕਰਦਾ, ਜੇ ਦੋ ਚਾਰ ਬੰਦੇ ਨੇ, ਫਿਰ ਆਪਾਂ ਨੂੰ ਰੋਜ਼ ਸ਼ੌਕ ਹੁੰਦਾ ਵੀ ਚੱਲ ਮੈਂ ਜਿਹੜੇ ਨਾਲ ਚੱਲਿਆ ਮੈਂ ਵੀ ਗੁਰਦੁਆਰੇ ਜਾਵਾਂ, ਮੰਦਰ ਜਾਵਾਂ, ਜਾ ਕੇ ਇਹ ਸੇਵਾ ਕਰਾਂ। ਕੋਈ ਬੰਦੇ ਜਿਹੜੇ ਨੇ ਜਿਵੇਂ ਆਪਣੇ ਖਾਲਸਾ ਸੇਵਾ ਵਾਲੇ ਨੇ, ਕੋਈ ਬਾਹਰ ਜਾ ਕੇ ਵੀ ਲੋਕ ਸੇਵਾ ਕਰਦੇ ਨੇ ਵੀ ਉੱਥੇ ਯੂਕਰੇਨ ਦੇ ਵਿੱਚ ਪ੍ਰੋਬਲਮ ਆ ਗਈ, ਕੋਈ ਪਾਕਿਸਤਾਨ ਦੇ ਵਿੱਚ ਹੜ੍ਹ ਆ ਗਏ, ਅਤੇ ਲੋਕ ਕੁਛ ਲੋਕ ਜਾਂਦੇ ਨੇ ਅਤੇ ਲੋਕ ਉਹ ਜਿਹੜੇ ਬੰਦਿਆਂ ਦੀ ਕੰਪਨੀ ਉਹਨਾਂ ਨਾਲ ਹੁੰਦੀ ਆ ਉਹਨਾਂ ਦੇ ਨਾਲ ਉਹ ਵੀ ਚਲੇ ਜਾਂਦੇ, ਚੰਗੇ ਕੰਮ ਵੀ ਕਰਦੇ ਨੇ। ਸੋ ਇਸ ਕਰਕੇ ਜਿਹੜੀ ਬਾਹਰਲੀ ਕੰਪਨੀ ਦਾ ਵੀ ਬੜਾ ਅਸਰ ਹੁੰਦਾ। ਦੇਖ ਲਓ ਜੇ ਸਾਡੀ ਕੰਪਨੀ ਅਮੀਰਾਂ ਦੇ ਨਾਲ ਹੈ, ਹੋਰ ਅਮੀਰ ਹੋਰ ਅਮੀਰ ਹੋਰ ਅਮੀਰ, ਉਹਦੇ ਨਾਲ ਦੇਖ ਕੇ ਸਾਡਾ ਵੀ ਦਿਲ ਕਰਦਾ ਯਾਰ ਆਪਾਂ ਵੀ ਪਲਾਜ਼ਾ ਲੈ ਲਈਏ, ਆਪਾਂ ਵੀ ਵੱਡਾ ਕਰ ਲੈ ਲਈਏ, ਅਤੇ ਉਹ ਤੋਂ ਉਹਦੇ ਨਾਲ ਲੱਗੇ ਰਹਿਣੇ, ਉਹਨੂੰ ਦੇਖਦੇ ਹਾਂ ਵੀ ਇਹਦੇ ਕੋਲ ਵਧੀਆ ਸਾਰੀ ਕਾਰ ਹੈ, ਵਧੀਆ ਸ਼ਰਾਬਾਂ ਪੀਂਦਾ, ਵਧੀਆ ਪਾਰਟੀਆਂ ਕਰਦੀ ਹੈ, ਵਧੀਆ ਡਿਸਕੋ ਚੱਲਦੀ ਹੈ, ਫਿਰ ਸਾਡਾ ਵੀ ਮਨ ਖਰਾਬ ਹੋ ਜਾਂਦਾ। ਜੇ ਸਾਡੀ ਕੰਪਨੀ ਕੰਟੈਂਟਡ ਲੋਕਾਂ ਦੇ ਨਾਲ ਹੋਊਗੀ, ਜਿਹੜੇ ਸਬਰ ਸੰਤੋਖ ਵਾਲੇ ਲੋਕਾਂ ਨਾਲ ਹੋਊਗੀ, ਅਤੇ ਉਹਨਾਂ ਨਾਲ ਰਹਿ ਕੇ ਅਸੀਂ ਦੇਖਦੇ ਹਾਂ ਵੀ ਸਾਡੇ ਕੋਲ ਤਾਂ ਸਾਰਾ ਕੁਛ ਹੀ, ਸਾਨੂੰ ਕੋਈ ਲੋੜ ਹੀ ਨਹੀਂ, ਉਹੀ ਹੱਕ ਲਾਲ ਦੀ ਕਮਾਈ, ਜਿੰਨੀ ਵੀ ਕਮਾਈ ਕਰਦੇ ਉਹਦੇ ਵਿੱਚ ਵਰਕ ਪੈਂਦੀ, ਸਾਡਾ ਉਸ ਤਰ੍ਹਾਂ ਦਾ ਰਹਿਣ ਸਹਿਣ ਹੋ ਜਾਂਦਾ। ਅਤੇ ਇਸੇ ਤਰ੍ਹਾਂ ਕੁਛ ਲੋਕ ਜਿਹੜੇ ਹੁੰਦੇ ਨੇ ਉਹ ਕੰਸਟੀਟਿਊਸ਼ਨ, ਜਿਹੜੇ ਲੋਜ਼ ਹੁੰਦੇ ਨੇ ਉਸ ਕੰਟਰੀ ਦੇ, ਉਹਨੂੰ ਮੰਨਦੇ ਨੇ ਵੀ ਕਾਰ ਦੀ ਸਪੀਡ ਇੰਟੈਰੀਓ ਗੌਰਮੈਂਟ ਨੇ 401 'ਤੇ ਫਿਕਸ ਕੀਤੀ ਵੀ ਹੈ ਕਿ ਇਹਦੇ 'ਤੇ 100 ਚਲਾਉਣੀ ਹੈ, ਅਤੇ 10 ਕਿਲੋਮੀਟਰ ਦੀ ਗ੍ਰੇਸ ਆ ਉਹ 100 'ਤੇ ਚਲਾ ਲੈਣਗੇ। ਅਤੇ ਜਿਹੜੇ ਬੰਦੇ ਉਹਨਾਂ ਦੀ ਕੰਪਨੀ ਦੇ ਉਹ ਕਹਿੰਦੇ ਨਹੀਂ ਵੱਧ ਨਹੀਂ ਚਲਾਉਣੀ ਚਾਹੀਦੀ, ਜਦੋਂ ਐਕਸੀਡੈਂਟ ਹੁੰਦੇ ਫਿਰ ਝਾਕਦੇ ਹਾਂ। ਅਤੇ ਕਈ ਬੰਦਿਆਂ ਦੀ ਇਹੋ ਜਿਹੀ ਕੰਪਨੀ ਵੀ ਦੱਬ ਦਿਓ ਕੰਮ ਨੂੰ, ਜਿੰਨਾ ਮਰਜ਼ੀ 160-170 ਦੇ ਨਾਲ ਹੋਰਨ ਜੇ ਮਾਰਦੇ ਜਾਂਦੇ ਨੇ ਲੋਕਾਂ ਦੇ ਵਿੱਚ ਦੀ ਕਰਕੇ, ਕਾਰ ਇੱਧਰ ਨੂੰ ਕਰ ਲੈ ਕਿਤੇ ਉੱਧਰ ਨੂੰ ਕਰ ਲੈ, ਉਹੀ ਜਿਹੜੀ ਬੰਦਿਆਂ ਦੀ ਕੰਪਨੀ ਹੁੰਦੀ ਹੈ ਇੱਕ ਦੂਜੇ ਨਾਲ ਭਜਾਉਂਦੇ ਨੇ, ਫਿਰ ਇੱਕ ਦਿਨ ਉਹ ਸੜਕ ਦੇ ਉੱਤੇ ਉਹਨਾਂ ਦਾ ਮਲੀਆ ਮੇਟ ਵੀ ਹੋ ਜਾਂਦਾ, ਪਛਤਾਉਂਦੇ ਨੇ। ਸੋ ਕੰਪਨੀ ਦਾ ਤਾਂ ਹਮੇਸ਼ਾ ਅਸਰ ਹੁੰਦਾ। ਇਸ ਤਰ੍ਹਾਂ ਤੁਸੀਂ ਦੇਖ ਲਓ ਜਿਹੜੇ ਆਲਸੀ ਨੇ, ਘਰ ਸੁੱਤੇ ਹੀ ਰਹਿੰਦੇ ਨੇ, ਰਾਤ ਨੂੰ ਘਰ ਲੇਟ ਵੱਡੇ ਦਾਰੂ ਦੂਰੂ ਪੀ ਕੇ ਰਾਤ ਨੂੰ 1-2 ਵਜੇ ਸੌਂਦੇ ਨੇ, ਸਵੇਰੇ ਉਹਨਾਂ ਦੀ ਜਾਗ ਹੀ ਨਹੀਂ ਖੁੱਲਦੀ। ਸੋ ਉਹਨਾਂ ਦੀ ਕੰਪਨੀ ਦਾ ਉਹੋ ਜਿਹਾ ਅਸਰ ਹੁੰਦਾ। ਅਤੇ ਕਈ ਕੰਪਨੀ ਇਹੋ ਜਿਹੀ ਹੁੰਦੀ, ਉਹ ਕਹਿੰਦਾ ਚੱਲੀਏ ਜਿੰਮ 'ਤੇ ਯਾਰ, ਸੈਰ ਕਰਨ ਚੱਲੀਏ। ਜੇ ਉਹਨਾਂ ਦੀ ਕੰਪਨੀ ਹੋਵੇ ਤਾਂ ਬੰਦਾ ਉੱਧਰ ਨੂੰ ਸੈਰ ਕਰਨ ਚਾਹੁੰਦਾ। ਤੁਸੀਂ ਦੇਖਿਆ ਉਹਨਾਂ ਆਮ ਮਹੱਲਿਆਂ ਦੇ ਵਿੱਚ ਆਪਣੇ ਜਿਹੜੇ ਸਟਰੀਟਸ ਦੇ ਵਿੱਚ ਹੁੰਦੇ, ਜੇ ਤੁਹਾਡੀ ਕੰਪਨੀ ਹੋਵੇ ਕਿਸੇ ਨਾਲ ਜਿਹੜਾ ਸ਼ਾਮ ਨੂੰ ਸੈਰ ਕਰਦਾ, ਉਹ ਤੁਹਾਡਾ ਇੰਨਾ ਜੀ ਲੱਗਦਾ ਕਿ ਕਦੋਂ ਉਹਦਾ ਫੋਨ ਆਊ ਜਾਂ ਤੁਸੀਂ ਉਹਨੂੰ ਮਿਲੋਗੇ, 1-2 ਘੰਟੇ ਤੁਹਾਡਾ ਐਕਸਰਸਾਈਜ਼ ਨਹੀਂ ਲੱਗਦਾ। ਅਤੇ ਜੇ ਦੂਸਰੀ ਹੋਣਗੇ ਉਹ ਕਹਿੰਦੇ ਬਣਾ ਲਿਆ ਪਕੌੜੇ ਦੇ ਚਾਹ, ਅਤੇ ਨਾਲ ਮਾੜਾ ਮੋਟਾ ਮੰਗਾ ਲਿਆ ਕੁਛ ਖਾਣ ਪੀਣ ਨੂੰ, ਖਾਣ ਪੀਣ ਨੂੰ ਮੰਗਾਇਆ, ਫਿਰ ਉਹ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਦੇ ਪੇਟ ਕਿੱਡੇ ਕਿੱਡੇ ਹੁੰਦੇ ਨੇ, ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਉਹਨਾਂ ਨੂੰ, ਚਾਹੇ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ, ਕੋਲੈਸਟਰੋਲ ਦੀ ਹੁੰਦੀ ਹੈ, ਹਾਈ ਬਲੱਡ ਪ੍ਰੈਸ਼ਰ ਹੋ ਜਾਂਦੀ ਹੈ, ਪੇਟ ਵੱਜ ਜਾਂਦੇ, ਗੋਡੇ ਤੋਂ ਜਵਾਬ ਦੇ ਦਰਦ ਕਰ ਦਿੰਦੇ ਨੇ, ਇਹ ਉਸ ਤਰ੍ਹਾਂ ਦੀ ਕੰਪਨੀ ਹੈ। ਸੋ ਬਾਹਰਲੀ ਕੰਪਨੀ ਦਾ ਸਾਡੀ ਜ਼ਿੰਦਗੀ 'ਤੇ ਅਸਰ ਹੁੰਦਾ। ਸੋ ਕੋਸ਼ਿਸ਼ ਕਰੀਏ ਅਸੀਂ ਵਧੀਆ ਕੰਪਨੀ ਰੱਖੀਏ, ਵਧੀਆ ਜਿਸ ਤਰ੍ਹਾਂ ਕੰਪੇਅਰ ਕਰ ਲਓ ਕੰਪੇਅਰ ਕੀ ਕਰ ਲਾਂਗੇ ਜੇ ਸ਼ਰਾਬੀਆਂ ਦੀ ਥਾਂ 'ਤੇ ਜਿਹੜਾ ਬੰਦੇ ਪੂਜਾ ਪਾਠ ਕਰਨ ਵਾਲੇ ਉਹਨਾਂ ਦੀ ਕੰਪਨੀ ਕਰ ਲਓ, ਜਿਹੜੇ ਬੰਦੇ ਆਲਸੀ ਨੇ ਪਏ ਹੀ ਰਹਿੰਦੇ ਨੇ ਚਿੱਟਾ ਖਾਂਦੇ ਨੇ ਉਹਦੀ ਥਾਂ 'ਤੇ ਚਿੱਟੇ ਖਾਣ ਦੀ ਥਾਂ 'ਤੇ ਅੰਮ੍ਰਿਤ ਅੰਦਰਲਾ ਨਾਮਦਾਨ ਦਾ ਪੀਓ। ਹਾਂਜੀ, ਅਤੇ ਇਸ ਤਰ੍ਹਾਂ ਜਿਹੜੇ ਬੰਦੇ ਹੇਰਾ ਫੇਰੀਆਂ ਕਰਦੇ ਨੇ ਉਹ ਕੰਟੈਂਟੈਂਟ ਲੋਕਾਂ ਕੋਲ ਬੈਠੇ, ਜਿੰਨਾ ਵੀ ਦਿੱਤਾ ਹੱਕ ਹਲਾਲ ਦੀ ਕਮਾਈ ਦਿੱਤਾ ਉਹਦੇ ਵਿੱਚੋਂ ਵੀ ਥੋੜ੍ਹਾ ਮੋਟਾ ਤਿਲ ਫੁੱਲ ਲੋਕਾਂ ਦੀ ਸੇਵਾ ਕਰੀਏ। ਸੋ ਇਹ ਦੋਨੇ ਤਰ੍ਹਾਂ ਦੀ ਕੰਪਨੀ ਹੈ, ਗੁੱਡ ਵੀ ਹੈ ਬੈਡ ਵੀ ਹੈ, ਜਿਹੋ ਜਿਹੀ ਕੰਪਨੀ ਰੱਖਾਂਗੇ ਉਹੋ ਜਿਹੀ ਕੰਪਨੀ ਦਾ ਸਾਡੇ 'ਤੇ ਅਸਰ ਪੈਂਦਾ। ਸੋ ਇਸੇ ਤਰ੍ਹਾਂ ਹੀ ਜਿਹੜੀ ਦੂਸਰੀ ਹੁੰਦੀ ਹੈ ਜਿਹਨੂੰ ਕਹਿੰਦੇ ਆਪਾਂ ਰੂਹਾਨੀ ਕੰਪਨੀ, ਇਨਰ ਕੰਪਨੀ, ਉਹਦਾ ਅਸਰ ਆਤਮਾ ਦੇ ਉੱਤੇ ਹੁੰਦਾ। ਉਹ ਜਿਹੜੀ ਹੁੰਦੀ ਹੈ ਵੀ ਜਿਸ ਤਰ੍ਹਾਂ ਦਾ ਅਸੀਂ ਕੰਪਨੀ ਰੱਖਾਂਗੇ, ਜੇ ਅਸੀਂ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਜੇ ਅਸੀਂ ਪਖੰਡੀ ਲੋਕਾਂ ਦੀ ਕੰਪਨੀ ਕਰਾਂਗੇ, ਵਧੀਆ ਤੁਕਾਂ ਬੋਲੋ, ਚਾਹੇ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹੋ, ਚਾਹੇ ਗੀਤਾ 'ਚੋਂ ਪੜ੍ਹੋ, ਚਾਹੇ ਬਾਈਬਲ 'ਚੋਂ ਪੜ੍ਹੋ, ਚਾਹੇ ਕੁਰਾਨ ਸਾਹਿਬ 'ਚੋਂ ਪੜ੍ਹੋ, ਉਹ ਤੁਕਾਂ ਪੜ੍ਹ ਪੜ੍ਹ ਕੇ ਵਧੀਆ ਗੱਲਾਂ ਲੋਕਾਂ ਨੂੰ ਸਿਖਾਉਂਦੇ ਨੇ, ਚਾਹੇ ਉਹ ਮੰਦਰ ਆ, ਚਾਹੇ ਗੁਰਦੁਆਰਾ ਸਾਹਿਬ ਹੈ, ਚਰਚ ਹੈ ਜਾਂ ਕੁਛ ਹੈ, ਅਤੇ ਉਹਨਾਂ ਦੀ ਕੰਪਨੀ 'ਚ ਆਪਾਂ ਵੀ ਟੱਲੀਆਂ ਜਾਂ ਖੜਕਾਈ ਜਾਂਦੇ, ਆਪਾਂ ਵੀ ਬੋਲੀ ਜਾਂਦੇ ਹਾਂ, ਪਰ ਬਾਅਦ ਦੇ ਵਿੱਚ ਉਹਨਾਂ 'ਚ ਰਹਿ ਕੇ ਪਤਾ ਲੱਗ ਜਾਂਦਾ ਵੀ ਉਹ ਆਪ ਹੀ ਪੈਸੇ ਠੱਗੀ ਜਾਂਦੇ ਨੇ, ਆਪ ਹੀ ਕਰੈਕਟਰਲੈਸ ਹੋ ਜਾਂਦੇ ਨੇ, ਆਪ ਹੀ ਮਿੱਠੀਆਂ ਗੱਲਾਂ ਕੀ ਕੁਛ ਕਰਦੇ ਨੇ, ਸਾਡੇ 'ਤੇ ਵੀ ਉਹ ਅਸਰ ਪੈ ਜਾਂਦਾ। ਅਤੇ ਕਈ ਬੰਦੇ ਸਿੰਪਲ ਹੁੰਦੇ ਨੇ, ਕੋਈ ਬਾਹਰੀ ਪਹਿਰਾਵੇ ਦੀ ਗੱਲ ਨਹੀਂ ਹੈ, ਉਹ ਉਹਨਾਂ ਦੀ ਕਹਿਣੀ ਅਤੇ ਕਰਨੀ ਇੱਕੋ ਜਿਹੀ ਹੁੰਦੀ ਹੈ। ਉਹ ਇਹ ਨਹੀਂ ਹੈ ਵੀ ਜੇ ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਨੇ ਉੱਥੇ ਕੋਈ ਬੁਰੀ ਨਿਗਾਹ ਨਾਲ ਦੇਖਦੇ ਨੇ, ਜਾਂ ਉੱਥੇ ਕੋਈ ਸੂਟਾਂ ਦੇ ਸੈਂਪਲ ਦੇਖਦੇ ਨੇ, ਜਦੋਂ ਅਸੀਂ ਉਹਨਾਂ ਨਾਲ ਬੈਠਦੇ ਵਿੱਚ ਰੋਜ਼ ਸੇਵਾ ਕਰਦੇ ਨੇ, ਉਹ ਧਿਆਨ ਨਾਲ ਕੀਰਤਨ ਸੁਣਦੇ ਨੇ, ਬਾਣੀ ਸੁਣਦੇ ਨੇ, ਅਤੇ ਤੁਹਾਨੂੰ ਅੰਦਰੋਂ ਆਨੰਦ ਆਉਂਦਾ, ਅਤੇ ਜਦੋਂ ਹੌਲੀ ਹੌਲੀ ਆਨੰਦ ਆਉਣ ਲੱਗ ਜਾਂਦਾ ਫਿਰ ਤੁਸੀਂ ਇਕੱਲੇ ਬੈਠਣਾ ਪਸੰਦ ਕਰਦੇ ਹੋ। ਫਿਰ ਇਹਦਾ ਮਤਲਬ ਇਹ ਨਹੀਂ ਵੀ ਇਕੱਲੇ ਹੋ, ਇਕੱਲੇ ਨਹੀਂ, ਤੁਹਾਡੇ ਨਾਲ ਅੰਦਰ ਇੱਕ ਹੋਰ ਹੁੰਦਾ ਬੰਦਾ, ਜਿਹਨੇ ਕੁੱਲ ਮਾਲਕ ਹੁੰਦਾ, ਜਿਹਨੇ ਕਾਇਨਾਤ ਨੂੰ ਬਣਾਇਆ ਹੁੰਦਾ, ਉਹਦੇ ਨਾਲ ਜਦੋਂ ਤੁਹਾਨੂੰ ਆਨੰਦ ਆਉਣ ਲੱਗ ਜਾਂਦਾ ਉਹ ਤੁਹਾਡੀ ਵਧੀਆ ਕੰਪਨੀ ਹੁੰਦੀ ਹੈ, ਕਿਉਂਕਿ ਉਹਦੇ ਨਾਲ ਤੁਹਾਡੀ ਅੰਦਰਲੀ ਤਰੱਕੀ ਹੁੰਦੀ ਹੈ। ਦੇਖ ਲਓ ਆਨੰਦ ਕੀ ਹੈ, ਸਾਨੂੰ ਆਨੰਦ ਅੰਦਰੋਂ ਉਦੋਂ ਹੀ ਆਊਗਾ ਜਦੋਂ ਅਸੀਂ ਵੈਨ ਵੀ ਡਿਟੈਚ ਅਵਰ ਸੈਲਫ ਟੂ ਦਿਸ ਵਰਲਡਲੀ ਥਿੰਗਸ। ਜਿੰਨਾ ਚਿਰ ਤੱਕ ਸਾਡਾ ਦੁਨੀਆਂ ਦੇ ਨਾਲ ਲਗਾਵ ਹੈ ਨਾ, ਸਾਡਾ ਅੰਦਰ ਮਨ ਨਹੀਂ ਲੱਗਦਾ, ਸਾਡਾ ਅੰਦਰ ਉਹ ਸਵਾਦ ਨਹੀਂ ਆਉਂਦਾ। ਮੈਂ ਕਈ ਵਾਰੀ ਐਗਜ਼ਾਮਪਲ ਦਿੱਤੀ ਹੈ ਵੀ ਜਿਹੜਾ ਇੱਕ ਮੰਗਤਾ ਬੈਗਰ ਹੈ, ਉਹ ਦੋ ਦੋ ਪੈਸੇ ਚਾਰ ਚਾਰ ਪੈਸੇ ਇਕੱਠੇ ਕਰਦਾ, ਸ਼ਾਮ ਨੂੰ ਜੇ ਉਹਦੇ ਕੋਲ 10-20 ਰੁਪਏ ਦੀ ਭਾਨ ਹੋ ਜਾਂਦੀ ਹੈ ਅਤੇ ਉਹਨੂੰ ਕਹੋ ਵੀ ਆ ਮੈਨੂੰ ਭਾਨ ਦੇ, ਤੁਸੀਂ ਲੈ ਕੇ ਦਿਖਾਓ, ਚਾਹੇ ਕਿੰਨਾ ਹੀ ਕਮਜ਼ੋਰ ਹੋਵੇ, ਉਹ ਜਾਂ ਮਰਜੂ ਜਾਂ ਮਾਰਜੂ। ਪਰ ਜੇ ਉਹਨੂੰ ਕਹੋ ਵੀ ਆਲਾ ਫੜ 100 ਦਾ ਨੋਟ ਅਤੇ ਆ ਮੈਨੂੰ ਭਾਨ ਦੇ, ਉਹਨੂੰ ਪਤਾ ਭਾਨ ਮੇਰੀ 10-20 ਦੀ ਆ, ਉਹ ਖੁਸ਼ ਹੋ ਕੇ ਤੁਹਾਨੂੰ ਫੜਾ ਦੂ। ਕੀ ਮਤਲਬ ਕਿ ਉਹਨੂੰ ਵਧੀਆ ਚੀਜ਼ ਮਿਲ ਗਈ, ਉਹਨੂੰ ਵਧੀਆ ਚੀਜ਼ ਮਿਲ ਗਈ, ਰਾਈਟ ਵੀ ਆਪਾਂ ਛੱਡਤੀ। ਇਸੇ ਤਰ੍ਹਾਂ ਹੀ ਅਸੀਂ ਦੁਨੀਆਂ ਦਾ ਜਿਹੜਾ ਸਵਾਦ ਹੈ, ਦੁਨੀਆਂ ਦੀ ਕੰਪਨੀ ਤਾਂ ਹੀ ਛੱਡਾਂਗੇ ਜੇ ਸਾਨੂੰ ਦੁਨੀਆਂ ਦੀ ਕੰਪਨੀ ਤੋਂ ਕੋਈ ਅਜਿਹੀ ਚੀਜ਼ ਮਿਲ ਜੇ ਜਿਹਦੇ ਨਾਲ ਸਾਨੂੰ ਜ਼ਿਆਦਾ ਖੁਸ਼ੀ ਹੋਵੇ। ਉਹ ਖੁਸ਼ੀ ਕੀ ਹੈ? ਅੰਦਰ ਦੀ ਭਗਤੀ। ਦੇਖ ਲਓ ਆਪਾਂ ਜੇ ਜਿਹੜੀ ਲੜਕੀਆਂ ਨੇ ਜਦੋਂ ਉਹਨਾਂ ਦੀ ਸ਼ਾਦੀ ਹੁੰਦੀ ਹੈ, ਉਹਨੂੰ ਜਿੰਨਾ ਮਰਜ਼ੀ ਸਮਝਾ ਲੈਣ ਮਾਂ ਬਾਪ ਵੀ ਦੇਖ ਬੇਟਾ ਤੇਰੀ ਹੁਣ 15 ਦਿਨ ਨੂੰ 20 ਦਿਨ ਨੂੰ ਮਹੀਨੇ ਨੂੰ ਸ਼ਾਦੀ ਹੋਣ ਵਾਲੀ ਹੈ, ਤੂੰ ਉਹਨਾਂ ਫਰੈਂਡ ਤੇਰੇ ਨਾਲ ਆਪਣੀ ਪੀਚੋ ਖੇਲਦੀਆਂ ਕੋਈ ਹੋਰ ਗੇਮਾਂ ਖੇਡਦੀਆਂ ਗੱਪਸ਼ੱਪ ਮਾਰਦੀਆਂ, ਇਹਨਾਂ ਦਾ ਹੁਣ ਤੂੰ ਛੱਡ ਦੇ ਕਿਉਂਕਿ ਤੈਨੇ ਸਹੁਰੇ ਘਰ ਜਾਣਾ, ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਛੱਡ ਦੇ ਕੰਪਨੀ। ਪਰ ਜਦੋਂ ਵਿਆਹ ਕੇ ਉਹ ਸਹੁਰੇ ਘਰ ਚਲੀ ਜਾਂਦੀ ਹੈ, ਪਤੀ ਨਾਲ ਪਿਆਰ ਪੈ ਜਾਂਦਾ ਪਹਿਲੇ ਦਿਨ, ਦੂਜੇ ਦਿਨ ਅਤੇ ਚੌਥੇ ਦਿਨ, ਆਟੋਮੈਟਿਕਲੀ ਉਹ ਆਪਣੇ ਪੇਕੇ ਨੂੰ ਉਹ ਹੌਲੀ 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 ਉਹਦਾ ਪਿਆਰ ਘੱਟ ਜਾਂਦਾ, ਸਹੇਲੀਆਂ ਸਖੀਆਂ ਨਾਲ ਘੱਟ ਜਾਂਦਾ। ਕਿਵੇਂ? ਇਹ ਅਟੈਚਮੈਂਟ ਨਾਲ ਡਿਟੈਚਮੈਂਟ ਦਾ ਫਾਰਮੂਲਾ ਹੈ ਕਿ ਕੰਪਨੀ ਜਿਹੜੀ ਮਾੜੀ ਹੈ ਉਹਦੀ ਥਾਂ 'ਤੇ ਚੰਗੀ ਕਰ ਲਓ, ਜੋ ਚੰਗੀ ਦੇ ਅਸਰ ਹੁੰਦਾ ਅਤੇ ਮਾੜੀ ਆਟੋਮੈਟਿਕਲੀ ਛੁੱਟ ਜੂਗੀ। ਅਤੇ ਇਸੇ ਤਰ੍ਹਾਂ ਜਿਹੜੀ ਦੁਨਿਆਵੀ ਕੰਪਨੀ ਹੈ, ਜਦੋਂ ਅਸੀਂ ਅੰਦਰਲੀ ਕੰਪਨੀ ਰੱਖਣੀ ਸ਼ੁਰੂ ਕਰ ਦਾਂਗੇ, ਪਾਠ ਕਰਨਾ ਸ਼ੁਰੂ ਕਰ ਦਾਂਗੇ, ਸੇਵਾ ਕਰਨੀ ਸ਼ੁਰੂ ਕਰ ਦਿਆਂਗੇ, ਭਜਨ ਸਿਮਰਨ ਕਰਨੀ ਸ਼ੁਰੂ ਕਰ ਦਾਂਗੇ, ਨੋ ਦਾਈ ਸੈਲਫ, ਆਪਣੇ ਆਪ ਨੂੰ ਪਹਿਚਾਣਾਂਗੇ ਕਿ ਜਿਹੜੀਆਂ ਸਾਡੀਆਂ ਕਮੀਆਂ ਨੇ ਉਹ ਕਿਉਂ ਨੇ, ਉਹਨੂੰ ਕਿਵੇਂ ਦੂਰ ਕਰੀਏ, ਸਾਡੀ ਜ਼ਿੰਦਗੀ ਦਾ ਪਰਪਜ਼ ਕੀ ਹੈ, ਵਟ ਇਜ਼ ਦ ਪਰਪਜ਼ ਆਫ ਅਵਰ ਲਾਈਫ, ਕੀ ਸਾਡਾ ਖਾਣਾ ਪੀਣਾ, ਬੱਚੇ ਜੰਮਣੇ, ਸਕੂਲ ਜਾਣਾ, ਵਿਆਹ ਕਰਾ ਲੈਣਾ, ਪੈਸੇ ਇਕੱਠੇ ਕਰਨੇ, ਇਹੀ ਜ਼ਿੰਦਗੀ ਦਾ ਉਦੇਸ਼ ਹੈ, ਫਿਰ ਖਾਲੀ ਹੱਥ ਜਾਣਾ ਪੈਂਦਾ। ਸੋ ਕੀ ਉਦੇਸ਼ ਹੈ? ਉਸ ਉਦੇਸ਼ ਨੂੰ ਜਦੋਂ ਦੇਖਦੇ ਹੋ ਫਿਰ ਸਾਨੂੰ ਹਕੀਕਤ ਪਤਾ ਲੱਗ ਜਾਂਦੀ ਵੀ ਅਸੀਂ ਜਿਹੜੇ ਪਰਪਜ਼ ਲਈ ਅਸੀਂ ਦੁਨੀਆਂ ਦੇ ਵਿੱਚ ਆਏ ਨਾ, ਇਹ ਪੈਸੇ ਪੂਸੇ ਇਕੱਠੇ ਕਰਨ ਵਾਲਾ ਕੁਛ ਨਹੀਂ ਬਣਨਾ, ਇਹ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਪਾਵਰ ਨਾਲ ਕੁਛ ਨਹੀਂ ਬਣਨਾ, ਸਭ ਇੱਥੇ ਬਣਨਾ ਤਾਂ ਹੀ ਹੈ ਜਦੋਂ ਅਸੀਂ ਨੇਕ ਕਮਾਈ ਕਰਦੇ ਹਾਂ। ਸੋ ਇਸੇ ਕਰਕੇ ਤਾਂ ਕਿਹਾ ਜਾਂਦਾ ਨਾ ਕਿ ਕਬੀਰ ਸਾਹਿਬ ਨੇ ਕਿਹਾ ਸੀਗਾ, ਏਕ ਘੜੀ ਆਧੀ ਘੜੀ ਆਧੀ ਸੇਪੁਨ ਆਦ ਕਬੀਰ ਸੰਗਤ ਸਾਧ ਕੀ ਕਟੇ ਕੋਟ ਅਪਰਾਧ, ਕਿ ਇੱਕ ਛੋਟੀ ਤੋਂ ਛੋਟੀ ਏਕ ਘੜੀ ਆਧੀ ਘੜੀ ਚੱਧੀ ਵੀ ਹੋਵੇ ਉਹ ਚੰਗੀ ਹੈ, ਕਿਹਨਾਂ ਲਈ? ਜਿਹੜੇ ਕਿ ਸੰਤ ਮਹਾਂਪੁਰਸ਼ ਨੇ, ਚੰਗੇ ਲੋਕਾਂ ਦੀ ਹੁੰਦੀ ਹੈ, ਜਿਹਦੇ ਨਾਲ ਸਾਡੇ ਲੱਖਾਂ ਹਜ਼ਾਰਾਂ ਜਿਹੜੇ ਅਪਰਾਧ ਨੇ, ਬੁਰੇ ਕਰਮ ਨੇ, ਉਹ ਕੱਟੇ ਜਾਂਦੇ ਨੇ। ਰਵਿਦਾਸ ਭਗਤ ਜੀ ਨੇ ਕੀ ਕਿਹਾ ਸੀਗਾ, ਏਕ ਭਰੋਸਾ ਰਾਮ ਕਾ ਪਰਮਾਤਮਾ ਦਾ, ਏਕ ਭਰੋਸਾ ਰਾਮ ਕਾ ਦੂਸਰ ਭਰੋਸਾ ਸਤਕਾਰ ਸੱਚੀਕਾਰ ਹੱਕ ਹਲਾਲ ਦੀ ਕਮਾਈ, ਸਫਲ ਹੋਵੇ ਜੀਵਨਾ ਕਹਿ ਰਵਿਦਾਸ ਚਮਾਰ। ਕਿ ਰਵਿਦਾਸ ਭਗਤ ਜੀ ਕਹਿੰਦੇ ਨੇ, ਸੰਤ ਰਵਿਦਾਸ ਜੀ ਕਹਿੰਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਸਫਲ ਹੁੰਦੀ ਹੈ, ਕਿਉਂਕਿ ਜਿਹੜੀ ਕਿ ਇੱਕ ਤਾਂ ਰੱਬ ਦੇ ਵਿੱਚ ਭਰੋਸਾ ਕਰਦੇ ਨੇ, ਮੈਡੀਟੇਸ਼ਨ ਕਰਦੇ ਨੇ, ਦੂਜਾ ਹੱਕ ਹਲਾਲ ਦੀ ਕਮਾਈ ਕਰਦੇ ਨੇ। ਪਰ ਹਕੀਕਤ ਕੀ ਹੈ ਕਿ ਅੱਜ ਧਰਮ ਦੇ ਨਾਂ 'ਤੇ ਅਸੀਂ ਬਹੁਤ ਕੁਝ ਪਖੰਡ ਜਿਵੇਂ ਕਿ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਰੋਜ਼ੇ ਹੱਜ ਨਮਾਜ਼ ਤਲਾਵਤ ਕਰਦੀ ਦੁਨੀਆ ਸਾਰੀ। ਰੋਜ਼ੇ ਵੀ ਕਰਦੇ ਨੇ, ਰੋਜ਼ੇ ਕਹਿੰਦੇ ਨੇ ਵਰਤ ਰੱਖਣਾ, ਰੋਜ਼ੇ ਹੱਜ, ਹੱਜ 'ਤੇ ਵੀ ਜਾਂਦੇ ਨੇ, ਮੱਕਾ ਮਦੀਨਾ ਤੀਰ ਸਥਾਨਾਂ 'ਤੇ ਜਾਣਾ, ਰੋਜ਼ੇ ਹੱਜ ਨਮਾਜ਼ ਤਲਾਵਤ ਧਾਰਮਿਕ ਪੁਸਤਕਾਂ ਵੀ ਪੜ੍ਹਦੇ ਨੇ, ਕਰਦੀ ਦੁਨੀਆ ਸਾਰੀ ਫਿਰ ਵੀ ਅੰਦਰ ਹਉਮੇ ਵਾਲੀ ਵੱਧਦੀ ਗਈ ਬਿਮਾਰੀ ਕਿ ਮੈਂ ਤਾਂ ਇੰਨੇ ਵਾਰੀ ਹੱਜ ਆਇਆ, ਮੈਂ ਤਾਂ ਇੰਨੇ ਵਾਰੀ ਹਰਿਮੰਦਰ ਸਾਹਿਬ ਜਾਇਆ, ਮੈਂ ਇੰਨੇ ਵਾਰੀ ਵਿਆਹ 'ਚ ਆਇਆ, ਮੈਂ ਇੰਨੇ ਵਾਰੀ ਉੱਥੇ ਮੰਦਰ ਜਾਂਦਾ, ਮਸਜਿਦ ਜਾਂਦਾ, ਇੰਨੇ ਵਾਰੀ ਕਿਤਾਬਾਂ ਪੜ੍ਹਦਾ, ਇੰਨੇ ਵਾਰੀ ਕਿਤਾਬਾਂ ਦਾ ਭੋਗ ਪਾਤਾ। ਹਾਂਜੀ, ਉਹਦੇ ਨਾਲ ਕੀ ਬੰਦੇ ਦੇ ਅੰਦਰ ਹਉਮੇ ਆਉਂਦੀ ਹੈ। ਫਿਰ ਮੈਂ ਰਿਪੀਟ ਕਰਦਾ, ਰੋਜ਼ੇ ਹੱਜ ਨਮਾਜ਼ ਤਲਾਵਤ ਕਰਦੀ ਦੁਨੀਆ ਸਾਰੀ ਫਿਰ ਵੀ ਅੰਦਰ ਹਉਮੇ ਵਾਲੀ ਵੱਧਦੀ ਗਈ ਬਿਮਾਰੀ। ਇੱਕੋ ਕਲਮਾ ਯਾਰ ਦਾ ਪੜ੍ਹ ਲੈ, ਪਰਮਾਤਮਾ ਦਾ, ਮੁਰਸ਼ਦ ਦਾ, ਜਿਹੜਾ ਵੀ ਤੁਹਾਨੂੰ ਨਾਮਦਾਨ ਦਿੱਤਾ ਉਹਨਾਂ ਨੇ, ਇੱਕੋ ਕਲਮਾ ਯਾਰ ਦਾ ਪੜ੍ਹ ਲੈ ਜੋ ਸਭ ਅਮਲਾਂ 'ਤੇ ਭਾਰੀ, ਕਲਮਾ ਦਿਲ ਨੂੰ ਸਾਫ਼ ਹੈ ਕਰਦਾ। ਜੋ ਨਾਮਦਾਨ ਅਸੀਂ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਕਲਮਾ ਦਿਲ ਨੂੰ ਸਾਫ਼ ਹੈ ਕਰਦਾ, ਚੜ੍ਹਦੀ ਇਸ਼ਕ ਬਿਮਾਰੀ, ਚੜ੍ਹਦੀ ਇਸ਼ਕ ਖੁਆਰੀ, ਬੁੱਲੇ ਸ਼ਾਹ ਜੇ ਰੱਬ ਨੂੰ ਮਿਲਣਾ ਤਾਂ ਲਾ ਮੁਰਸ਼ਿਦ ਨਾ ਜਾਰੀ। ਮੁਰਸ਼ਿਦ ਕਹਿੰਦੇ ਨੇ ਪਰਫੈਕਟ ਮਾਸਟ ਨੂੰ, ਜਿਹੜਾ ਕਿ ਹੋਲੀ ਪਰਸਨ ਹੋਵੇ, ਚੰਗਾ ਆਦਮੀ ਹੋਵੇ। ਜਦੋਂ ਅਸੀਂ ਚੰਗੇ ਆਦਮੀ ਦੀ ਕੰਪਨੀ ਕਰਦੇ ਹਾਂ, ਇਫ ਯੂ ਗੋ ਫਾਰ ਏ ਹੱਜ ਟੇਕ ਏ ਹਾਜੀ ਵਿਦ ਯੂ, ਜੇ ਹੱਜ 'ਤੇ ਜਾਣਾ ਨਾ ਤੇ ਅਸੀਂ ਹਾਜੀ ਸਾਡੇ ਹੋਲੇ, ਹਾਜੀ ਦਾ ਮਤਲਬ ਜਿਹੜਾ ਕਿ ਬਹੁਤ ਵਾਰ ਹੱਜ 'ਤੇ ਗਿਆ ਹੋਵੇ, ਉਹ ਸਾਨੂੰ ਆਸਾਨੀ ਨਾਲ ਆਰਾਮ ਨਾਲ ਸਮਝਾ ਦਿੰਦਾ ਵੀ ਕਿਵੇਂ ਕਿਵੇਂ ਕਿੱਥੇ ਕੀ ਕੰਮ ਕਰਨਾ। ਆਪਾਂ ਦੇਖਿਆ ਹੋਊਗਾ ਜਿਹਨੂੰ ਗਾਈਡ ਵੀ ਕਹਿ ਦਿੰਦੇ ਹਾਂ, ਆਪਾਂ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਜਾਣਾ, ਡੁਬਈ ਜਾਣਾ ਜਾਂ ਕਿਸੇ ਨੇ ਸਿੰਗਾਪੁਰ ਜਾਣਾ, ਤੇ ਉਹਦੇ ਵਿੱਚ ਕੀ ਕਰਦੇ ਹਾਂ ਕਿ ਜਿਹੜਾ ਬੰਦਾ ਐਕਸਪਰਟ ਹੁੰਦਾ, ਗਾਈਡ ਹੁੰਦਾ, ਉਹ ਸਾਨੂੰ ਸਮਝਾਉਂਦਾ ਵੀ ਆਹ ਮੰਦਰ ਆ, ਗੁਰਦੁਆਰਾ ਕੀ ਕੁਛ ਆ, ਕਿੱਥੇ ਆ, ਕਿਹੜੇ ਰਾਜੇ ਨੇ ਬਣਾਈ ਆ, ਕੀ ਆ, ਸਾਨੂੰ ਆਸਾਨੀ ਨਾਲ ਉਸ ਚੀਜ਼ ਦਾ ਗਿਆਨ ਹੋ ਜਾਂਦਾ। ਤੇ ਜਿਹੜਾ ਗਿਆਨ ਹੁੰਦਾ ਨਾ, ਜਿਹੜਾ ਗਾਈਡ ਹੁੰਦਾ, ਦੋ ਤਰ੍ਹਾਂ ਦਾ ਗਾਈਡ ਹੁੰਦਾ, ਇੱਕ ਐਕਸਪਰਟ ਕਹਿ ਲਓ ਜਾਂ ਗਾਈਡ ਕਹਿ ਲਓ ਜਾਂ ਮੁਰਸ਼ਿਦ ਕਹਿ ਲਓ ਜਾਂ ਗੁਰੂ ਕਹਿ ਲਓ ਜਾਂ ਟੀਚਰ ਕਹਿ ਲਓ ਜਾਂ ਫਰੈਂਡ ਕਹਿ ਲਓ, ਜੋ ਮਰਜ਼ੀ ਕਹਿ ਲਓ। ਜੇ ਇੱਕ ਬੰਦਾ ਹੁੰਦਾ ਬਾਹਰਲਾ ਗਿਆਨ, ਜਿਵੇਂ ਹੁਣ ਆਪਾਂ ਕਿਸੇ ਨੇ ਲਾਅ ਕੀਤੀ ਹੈ, ਮੈਡੀਕਲ ਦੀ ਕੀਤੀ ਹੈ, ਕੋਈ ਆਈ ਟੀ ਪ੍ਰੋਫੈਸ਼ਨਲ, ਕੋਈ ਪਲੰਬਿੰਗ ਦੀ ਕੀਤੀ ਹੈ, ਹਾਂਜੀ ਕੋਈ ਕਾਰਪੈਂਟਰੀ ਕੀਤੀ ਹੈ, ਉਹ ਜਦੋਂ ਸਿੱਖਦੇ ਆ ਨਾ, ਉਹ ਉਸ ਤਰ੍ਹਾਂ ਦੇ ਟੀਚਰ ਤੋਂ ਸਿੱਖਦੇ ਆ ਜਿਹੜਾ ਕਿ ਕਾਰਪੈਂਟਰੀ 'ਚ, ਪਲੰਬਿੰਗ ਦੇ ਵਿੱਚ, ਮੈਡੀਕਲ ਦੇ ਵਿੱਚ, ਲਾਅ ਦੇ ਵਿੱਚ, ਪ੍ਰੋਫੈਸਰੀ ਦੇ ਵਿੱਚ ਐਕਸਪਰਟ ਹੋਵੇ। ਉਹਨੂੰ ਬਾਹਰਲਾ ਗਿਆਨ ਹੁੰਦਾ, ਅਸੀਂ ਉਹ ਤੋਂ ਬਾਹਰਲਾ ਗਿਆਨ ਲੈ ਕੇ ਆਪ ਉਹ 'ਤੇ ਅਮਲ ਕਰਦੇ ਹਾਂ, ਅਸੀਂ ਬਾਹਰਲਾ ਐਕਸਪਰਟ ਹੋ ਜਾਂਦੇ ਹਾਂ। ਅਤੇ ਕੁਛ ਬੰਦੇ ਅਜਿਹੇ ਹੁੰਦੇ ਅੰਦਰਲਾ, ਜਿਹੜੇ ਗੁਰੂ ਨਾਨਕ ਸਾਹਿਬ ਉਹਦੇ ਸਕੂਲ 'ਚ ਨਹੀਂ ਗਏ। ਜੀਸਸ ਕ੍ਰਾਈਸਟ, ਹਜ਼ਰਤ ਮੁਹੰਮਦ ਸਾਹਿਬ, ਆਪਣੇ ਬੁੱਲੇ ਸ਼ਾਹ, ਇਹ ਕਿਸੇ ਸਕੂਲ 'ਚ ਨਹੀਂ ਗਏ, ਪਰ ਇਹਨਾਂ ਨੇ ਮਿਹਨਤ ਕਰਕੇ ਅੰਦਰਲਾ ਗਿਆਨ ਖੋਲ ਪ੍ਰਾਪਤ ਕੀਤਾ ਅਤੇ ਅੰਦਰਲਾ ਪਰਦਾ ਖੋਲਿਆ, ਪਰਮਾਤਮਾ ਨਾਲ ਮਿਲ ਗਏ। ਅਤੇ ਜਦੋਂ ਜੇ ਅਸੀਂ ਅਜਿਹੇ ਲੋਕਾਂ ਦੀ, ਅਜਿਹੇ ਸੰਤਾਂ ਦੀ, ਅਜਿਹੇ ਮਹਾਂਪੁਰਸ਼ਾਂ ਦੀ, ਅਜਿਹੇ ਮੁਰਸ਼ਿਦ ਦੀ ਕੰਪਨੀ ਕਰਦੇ ਹਾਂ, ਤਾਂ ਉਹ ਸਾਨੂੰ ਸਮਝਾਉਂਦੇ ਨੇ ਕਿ ਅੰਦਰ ਕਿਵੇਂ ਜਾਣਾ ਅਤੇ ਆਤਮਾ ਦਾ ਪਰਮਾਤਮਾ ਨਾਲ ਕਿਵੇਂ ਮਿਲਾਪ ਕਰਾਉਣਾ ਅਤੇ ਕਿਸ ਤਰ੍ਹਾਂ ਮਿਹਨਤ ਕਰਨੀ ਹੈ, ਕਿਹੜੀਆਂ ਰੁਕਾਵਟਾਂ ਉਹਨਾਂ ਨੂੰ ਕਿਵੇਂ ਰੁਕਾਵਟਾਂ ਨੂੰ ਦੂਰ ਕਰਨਾ। ਸੋ ਉਹ ਮੁਰਸ਼ਿਦ ਨਾਲ ਤੁਸੀਂ ਅੰਦਰਲਾ ਗਿਆਨ ਪ੍ਰਾਪਤ ਕਰ ਸਕਦੇ। ਸੋ ਕੰਪਨੀ ਦਾ ਅਸਰ ਹੈ। ਜੇ ਅਸੀਂ ਠੱਗਾਂ ਦੇ ਮੁਰਸ਼ਿਦ ਬਣ ਗਏ, ਸਾਡਾ ਠੱਗ ਮੁਰਸ਼ਿਦ ਹੋ ਗਿਆ ਵੀ ਪਹਿਰਾਵੇ ਪਾਓ, ਟਿੱਕੇ ਲਾਓ, ਲੰਬੀ ਦਾੜ੍ਹੀ ਰੱਖੋ, ਲੰਬੇ ਚੋਲੇ ਪਾਓ ਅਤੇ ਪੈਸੇ ਚੜਾਵਾ ਚੜ੍ਹਦਾ ਅਤੇ ਐਸ਼ ਕਰੋ ਅਤੇ ਗਲਤ ਕੰਮ ਵੀ ਕਰੋ। ਹੁਣ ਬਥੇਰੇ ਦਾ ਕਰੀ ਜਾਣ ਇਸ਼ਾਰੇ ਤੌਰ 'ਤੇ ਕਹਿ ਸਕਦੇ ਹਾਂ, ਆਪਾਂ ਕਿਸੇ ਨੂੰ ਨਿੰਦੇ ਨਹੀਂ, ਕਿਸੇ ਨੂੰ ਕੁਛ ਨਹੀਂ ਕਰਦੇ, ਆਪਣੀ ਆਪਣੀ ਜੈਸ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਇਹ ਆਪਣੇ ਆਪਣੀ ਕਰਮੀ ਆ। ਜਿਹੋ ਜਿਹੇ ਕਰਮ ਕਰਦੇ ਹਾਂ, ਜੇ ਪਖੰਡ ਕਰਦੇ ਹਾਂ, ਇੱਕ ਨਾ ਇੱਕ ਦਿਨ ਫਿਰ ਜਿਹੜੇ ਵਧੀਆ ਵੱਡੇ ਵੱਡੇ ਗੱਦਿਆਂ 'ਤੇ ਪੈਂਦੇ ਨੇ ਉਹ ਜੇਲ੍ਹਾਂ 'ਚ ਜਾਂਦੇ ਨੇ, ਅਤੇ ਜਿਹੜੇ ਬਚ ਗਏ ਉਹਨਾਂ ਦਾ ਟਾਈਮ ਆਜੂਗਾ, ਕੋਈ ਗੱਲ ਨਹੀਂ। ਪਰ ਜੇ ਨੇਕ ਨੀਤੀ ਨਾਲ ਕੰਮ ਕਰਦੇ ਹਾਂ ਤਾਂ ਸਾਡਾ ਉਹਦੇ ਤਰੀਕੇ ਨਾਲ ਫਾਇਦਾ ਹੋ ਜਾਂਦਾ। ਬਾਈਬਲ ਦੇ ਅੰਦਰ ਜੀਸਸ ਕ੍ਰਾਈਸਟ ਨੇ ਚੈਪਟਰ 13 ਤੁਸੀਂ ਪੜ੍ਹ ਲਓ, ਉਹਦੇ 20 ਜਿਹੜਾ ਸਲੋਕ ਆ ਉਹਦੇ ਵਿੱਚ ਲਿਖਿਆ, ਬੁੱਧੀਮਾਨ ਦਾ ਸੰਗ ਕਰੋ, ਇੰਟੈਲੀਜੈਂਟ ਲੋਕਾਂ ਦੀ ਕੰਪਨੀ ਕਰੋ, ਮੂਰਖ ਦੀ ਕੰਪਨੀ ਜ਼ਿੰਦਗੀ ਵਿੱਚ ਨੁਕਸਾਨ ਕਰਦੀ ਹੈ। ਚੰਗੇ ਬੰਦਿਆਂ ਦੀ ਕੰਪਨੀ ਕਰੋ। ਦੇਖ ਲਓ ਇੰਡੀਆ ਦੇ ਵਿੱਚ, ਮੈਂ ਇੰਡੀਆ 'ਚ ਤਾਂ ਕਰਕੇ ਉਹ ਦੇਖਿਆ, ਜਿਹੜੇ ਉੱਥੇ ਡਾਕਟਰਸ ਹੁੰਦੇ ਨੇ, MBBS ਹੁੰਦੇ ਨੇ, ਕੋਈ MD ਹੈ, ਕੋਈ MS ਹੈ, ਕੋਈ ਸਪੈਸ਼ਲਿਸਟ ਹੈ ਕਿਸੇ ਤਰ੍ਹਾਂ ਫੀਲਡ ਦੇ ਵਿੱਚ, ਉਹ ਆਪਣੀਆਂ ਦੁਕਾਨਾਂ 'ਤੇ, ਆਪਣੀ ਕਲੀਨਿਕ ਦੇ ਉੱਤੇ ਕੋਈ 8ਵੀਂ ਪੜ੍ਹੇ ਨੂੰ, ਕੋਈ 10ਵੀਂ ਪੜ੍ਹੇ ਨੂੰ, ਕੋਈ ਰਿਸ਼ਤੇਦਾਰ ਨੂੰ, ਕੋਈ ਅਨਪੜ੍ਹ ਨੂੰ ਕੰਪਾਊਂਡਰ ਰੱਖ ਲੈਂਦੇ ਨੇ। ਉਹ ਸਾਲ ਦੋ ਸਾਲ ਡਾਕਟਰ ਨੂੰ ਕਹਿੰਦਾ ਵੀ ਉਹ ਲਾਲ ਗੋਲੀ ਦੇ ਆ, ਚਿੱਟੀ ਗੋਲੀ ਦੇ ਆ, ਇੱਥੇ ਟੀਕਾ ਲਾ ਦੇ, ਇੱਥੇ ਆਹ ਫੜਾ ਦੇ, ਉਹ ਫੜਾ ਦੇ, ਦੋ ਤਿੰਨ ਸਾਲ ਉਹ ਡਾਕਟਰ ਨਾਲ ਰਹਿੰਦਾ ਅਤੇ ਫਿਰ ਉਹ ਜਾ ਕੇ ਆਪਣੀ ਪਿੰਡ 'ਚ ਦੁਕਾਨ ਪਾ ਲਾਂਦਾ। ਦੇਖ ਲਓ ਵੱਡਾ ਵਧੀਆ ਮਸ਼ਹੂਰ ਡਾਕਟਰ ਬਣ ਜਾਂਦਾ ਕਈ ਵਾਰੀ, ਉਹ ਪੜ੍ਹੇ ਲਿਖੇ ਨਾਲੋਂ ਵੀ ਜ਼ਿਆਦਾ, ਕਿਉਂਕਿ ਉਹਦੀ ਕੰਪਨੀ ਦਾ ਅਸਰ ਹੋਇਆ। ਪਰ ਜੇ ਮੂਰਖ ਬੰਦਿਆਂ ਦੀ ਕੰਪਨੀ ਨਾ ਕਰ ਲਓ ਤਾਂ ਫਿਰ ਮੂਰਖ ਬੰਦਿਆਂ ਦਾ, ਮੂਰਖ ਬੰਦਿਆਂ ਦਾ ਕੰਮ ਹੁੰਦਾ। ਸੋ ਇਸ ਕਰਕੇ ਮੂਰਖ ਵੀ ਕੰਪਨੀ ਚੰਗੀ ਨਹੀਂ, ਵਧੀਆ ਹੁੰਦੀ, ਮੂਰਖ ਕਈ ਵਾਰੀ ਫਸਾਦ ਆਉਂਦੇ ਨੇ। ਮੈਨੂੰ ਯਾਦ ਹੈ ਮੈਂ ਕਈ ਵਾਰੀ ਸੁਣਾਇਆ ਕਿ ਕੋਈ ਸੁਨਿਆਰਾ ਸੀਗਾ, ਉਹਦਾ ਕੋਈ ਦੋਸਤ ਸੀ ਸਿਧਰਾ ਜਾ, ਉਹਦੇ ਨਾਲ ਦੋਸਤੀ ਸੀ, ਉਹ ਕਮਲਾ ਜਾ ਸੀਗਾ। ਇੱਕ ਦਿਨ ਸੁਨਿਆਰਾ ਨੇ, ਇੱਕ ਪੁਰਾਣੀ ਗੱਲ ਸੀ, ਵਪਾਰ ਕਰਨ ਗਿਆ, ਉਹ ਉਹਨੂੰ ਨਾਲ ਲੈ ਗਿਆ, ਨਾਲ ਲੈ ਗਿਆ, 100-100 ਰੁਪਈਆ ਜੇਬ 'ਚ ਪਾਤਾ ਅਤੇ ਅੱਗੋਂ ਬੰਦੇ ਟੱਕਰ ਗਏ ਅਤੇ ਉਹਨੇ ਉਹਨੂੰ ਕਹਿਤਾ ਵੀ, ਉਹਨੇ ਕਹਿੰਦਾ 100 ਰੁਪਈਆ ਖੋਇਆ, ਉਹਨੇ ਸੁਨਿਆਰੇ ਦਾ ਕਹਿਤਾ, ਕਹਿੰਦਾ 100 ਤਾਂ ਇਹਦੇ ਕੋਲ ਵੀ, ਇਹਦਾ ਤਾਂ ਖੋਇਆ ਨਹੀਂ, ਉਹਨਾਂ ਦੋਨਾਂ ਦੀ 100 ਦੋਨਾਂ ਦਾ ਖੋਹ ਕੇ ਤਿੱਤਰ ਬਣਦੇ ਬਣੇ। ਸੋ ਇਸ ਕਰਕੇ ਮਾੜੀ ਕੰਪਨੀ ਦਾ ਨੁਕਸਾਨ ਤਾਂ ਕਹਾਣੀ ਤਾਂ ਲੰਬੀ ਸੀਗੀ, ਮੈਂ ਉਹਨੂੰ ਸ਼ਾਰਟਕੱਟ ਸੁਣਾਇਆ ਕਿਉਂਕਿ ਅੱਗੇ ਵੀ ਤੁਸੀਂ ਬੜੇ ਵਾਰੀ ਸੁਣੀ ਹੈ। ਫਰੀਦ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਕੇਵਲ ਸੰਤ ਮਹਾਂਪੁਰਸ਼ਾਂ ਦੀ ਕੰਪਨੀ ਦਾ ਸਾਨੂੰ ਕੀ ਫਾਇਦਾ ਹੁੰਦਾ, ਵੀ ਸੰਤਾਂ ਕੋਲ ਰੋਜ਼ ਆਇਆ ਹੁੰਦੇ ਆ, ਉਹਨਾਂ ਦੀ ਕੁਟੀਆ ਜਾ ਉਹਨੇ ਸਤਸੰਗ ਸੁਣਿਆ, ਉਹਨਾਂ ਦਾ ਫਾਇਦਾ ਕੀ ਹੁੰਦਾ? ਅਤੇ ਫਰੀਦ ਸਾਹਿਬ ਕਹਿੰਦੇ ਵੀ ਆਜਾ ਬੇਟਾ, ਕਹਿੰਦੇ ਆਪਾਂ ਨਾਲੇ ਕੰਮ ਜਾਣਾ ਅਤੇ ਉੱਥੇ ਨਾਲ ਦੇ ਪਿੰਡ 'ਚ ਨਾਲੇ ਤੈਨੂੰ ਮੈਂ ਉੱਤਰ ਦੇ ਦੂੰਗਾ। ਉਹ ਕਹਿੰਦੇ ਠੀਕ ਹੈ ਜੀ। ਉਹ ਫਰੀਦ ਸਾਹਿਬ ਦੇ ਨਾਲ ਚਲਿਆ ਗਿਆ। ਅੱਗੇ ਜਦੋਂ ਦੂਜੇ ਪਿੰਡ 'ਚ ਆਉਣਾ ਸੀਗਾ, ਰਸਤੇ 'ਚ ਨਦੀ ਪੈਂਦੀ ਸੀ, ਉਹ ਕਿਸ਼ਤੀ 'ਚ ਬੈਠ ਗਏ ਅਤੇ ਕਿਸ਼ਤੀ 'ਚ ਜਾ ਕੇ ਉਹ ਦੂਜੇ ਕਿਨਾਰੇ 'ਤੇ ਦੂਸਰੇ ਪਿੰਡ ਉੱਤਰ ਗਏ। ਅਤੇ ਜੋ ਉੱਤਰ ਗਏ ਜੋ ਅੱਗੇ ਜਾਣ ਲੱਗੇ, ਉਹ ਕਹਿੰਦਾ ਸ਼ਾਗਿਰਦ ਕਹਿੰਦਾ ਫਰੀਦ ਸਾਹਿਬ ਨੂੰ, ਕਹਿੰਦਾ ਫਰੀਦ ਸਾਹਿਬ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਵੀ ਸੰਤਾਂ ਦੀ ਕੰਪਨੀ ਦਾ ਕੀ ਅਸਰ ਹੁੰਦਾ, ਨਾਲ ਜਾਣ ਦਾ ਕੀ ਫਾਇਦਾ ਹੁੰਦਾ, ਤੁਸੀਂ ਜਵਾਬ ਤਾਂ ਦਿੱਤਾ ਹੀ ਨਹੀਂ। ਕਹਿੰਦਾ ਅੱਛਾ, ਮੈਂ ਤਾਂ ਸੋਚਿਆ ਤੈਨੂੰ ਸਮਝ ਲੱਗ ਗਈ। ਕਹਿੰਦਾ ਨਹੀਂ। ਕਹਿੰਦਾ ਦੇਖ ਆਪਾਂ ਉਸ ਕਿਨਾਰੇ 'ਤੇ ਬੈਠੇ ਸੀਗੇ ਅਤੇ ਆਪਾਂ ਇਸ ਕਿਨਾਰੇ 'ਤੇ ਕਿਵੇਂ ਪਹੁੰਚ ਗਏ? ਕਹਿੰਦਾ ਜੀ ਆਪਾਂ ਕਿਸ਼ਤੀ 'ਚ ਬੈਠੇ। ਕਹਿੰਦਾ ਹਾਂ ਆਪਾਂ ਤਾਂ ਬੈਠੇ ਹੀ ਸੀ ਨਾ, ਫਿਰ ਇੱਧਰ ਕਿਵੇਂ ਪਹੁੰਚ ਗਏ? ਕਹਿੰਦੇ ਜੀ ਫਿਰ ਮਲਾਹ ਨੇ ਚੱਪੂ ਚਲਾਇਆ। ਕਹਿੰਦੇ ਹਾਂ ਫਰੀਦ ਸਾਹਿਬ। ਕਹਿੰਦੇ ਫਿਰ ਮਲਾਹ ਨੇ ਚੱਪੂ ਚਲਾਇਆ ਤਾਂ ਉਹਨੂੰ ਆਉਂਦਾ ਸੀ ਚਲਾਉਣਾ, ਚਲਾ ਕੇ ਉਹਨੇ ਦੂਜੇ ਪਾਸੇ ਲਗਾਤਾ। ਸੋ ਕਿਹਦੀ ਕਿਰਪਾ ਨਾਲ? ਆਪਾਂ ਤਾਂ ਸਿਰ ਬੈਠੇ ਸੀ, ਮਲਾਹ ਦੀ ਕਿਰਪਾ ਨਾਲ ਆਪਾਂ ਦੂਜੇ ਕਿਨਾਰੇ 'ਤੇ ਪਹੁੰਚੇ। ਇਸ ਤਰ੍ਹਾਂ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ, ਪਰਫੈਕਟ ਮਾਸਟਰ ਹੁੰਦੇ ਨੇ, ਜਦੋਂ ਆਪਾਂ ਉਹਨਾਂ ਦੀ ਕੰਪਨੀ ਕਰਦੇ ਹਾਂ, ਉਹ ਸਾਨੂੰ ਅੰਦਰੋਂ ਗਿਆਨ ਹੀ ਦਿੰਦੇ, ਸਾਡੀਆਂ ਹਿੰਡਰੈਂਸੀ ਦੂਰ ਕਰ ਦਿੰਦੇ ਨੇ। ਜਦੋਂ ਇੱਕ ਵਾਰ ਅਸੀਂ ਉਹਦੇ ਨਾਲ ਸੱਚ ਦੇ ਮਾਰਗ 'ਤੇ ਚੱਲ ਪੈਂਦੇ, ਉਹਨਾਂ ਦੇ ਕਿਸੇ 'ਤੇ ਚੱਲ ਪੈਂਦੇ ਹਾਂ, ਬਾਕੀ ਕੰਮ ਉਹ ਅੰਦਰੋਂ ਅੰਦਰੀ ਆਪ ਹੀ ਕਰ ਦਿੰਦੇ, ਕਿਉਂਕਿ ਉਹਨਾਂ ਦੀ ਪਰਮਾਤਮਾ ਦੇ ਨਾਲ ਲਿਵ ਲੱਗੀ ਹੁੰਦੀ ਹੈ। ਪਰ ਮੈਂ ਸਿਰਫ ਉਹਨਾਂ ਸੰਤਾਂ ਦੀ ਗੱਲ ਕਰਦਾ ਜਿਹੜੇ ਕਿ ਪੂਰਨ ਹੁੰਦੇ, ਪਰਫੈਕਟ ਹੁੰਦੇ ਨੇ। ਜਦੋਂ ਅਸੀਂ ਅੰਦਰ ਸੰਤਾਂ ਦੀ ਗੱਲ ਮੰਨਦੇ ਹਾਂ, ਸਾਨੂੰ ਪਿਆਰ ਪੈਦਾ ਹੋ ਜਾਂਦਾ, ਸਾਨੂੰ ਉਹਦੇ ਵਿੱਚੋਂ ਰੱਬ ਦੀ, ਜਿਵੇਂ ਕਹਿੰਦੇ ਨੇ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਓ, ਬਲਿਹਾਰੀ ਗੁਰੂ ਆਪਣਾ ਜਿਨ ਗੋਬਿੰਦ ਦੀ ਉਹ ਮਿਲਾਏ। ਕਿ ਜੇ ਗੁਰੂ ਅਤੇ ਪਰਮਾਤਮਾ ਕਹਿੰਦੇ ਮਿਲ ਜਾਣ ਤਾਂ ਕਿਹਨੂੰ ਕਹੋਗੇ? ਗੁਰੂ ਨੂੰ ਕਹੋਗੇ, ਗੁਰੂ ਦੇ ਥਰੂ ਹੀ ਤੁਸੀਂ ਪਰਮਾਤਮਾ ਨੂੰ ਮਿਲਦੇ ਹੋ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਵਧੀਆ ਕੰਪਨੀ ਰੱਖੀਏ, ਅਮੀਰ ਬੰਦਿਆਂ ਨਾਲੋਂ ਆਪਣੇ ਬੰਦਿਆਂ ਦੀ ਰੱਖੋ ਜਿਹਨਾਂ 'ਚ ਕੰਟੈਂਟਡ ਹੋਵੇ, ਬਰਕਤ ਦੀ ਹੱਕ ਹਲਾਲ ਦੀ ਕਮਾਈ ਕਰਦੇ ਹੋਣ, ਜਿਹੜੇ ਕਿ ਖਾਣ ਪੀਣ ਦੀ ਥਾਂ 'ਤੇ ਪੂਜਾ ਪਾਠ ਕਰਦੇ ਹੋਣ, ਕੁਛ ਸੇਵਾ ਭਾਵ ਉਹਨਾਂ 'ਚ ਹੋਵੇ, ਕੋਈ ਮਾੜਾ ਮੋਟਾ ਮੈਡੀਟੇਸ਼ਨ ਵੀ ਕਰਨ, ਘਰ ਦੇ ਵਿੱਚ ਪਿਆਰ ਹੋਵੇ, ਇੱਕ ਦੂਜੇ ਦੀ ਇੱਜ਼ਤ ਕਰਨੇ ਹੋਣ, ਲੋਕਾਂ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਣ, ਇਹ ਨਹੀਂ ਉੱਪਰੋਂ ਮਿੱਠੀਆਂ ਗੱਲਾਂ 'ਤੇ ਵਿੱਚੋਂ ਕਰੈਕਟਰਲੈਸ ਉਹ ਜਿਹੇ ਬੰਦੇ ਨਹੀਂ, ਕਿਉਂਕਿ ਪੈਸੇ ਨਾਲ ਕਹਿੰਦੇ ਜਦੋਂ ਪੈਸਾ ਆਉਂਦਾ ਇਕੱਲਾ ਪੈਸਾ ਨਹੀਂ ਹੁੰਦਾ, ਹੋਰ ਬੜੀਆਂ ਕੁਝ ਆ ਜਾਂਦੀਆਂ। ਇਸੇ ਤਰ੍ਹਾਂ ਜਿਹੜੀ ਪਾਵਰ ਹੈ, ਪਾਵਰ ਨਹੀਂ ਆਉਂਦੀ ਇਹਦੇ ਨਾਲ, ਜਦੋਂ ਸਾਨੂੰ ਲੋਕਾਂ ਨਾਲ ਵਾਹ ਪੈਂਦਾ ਅਤੇ ਉਦੋਂ ਸਾਥੋਂ ਗਲਤ ਕੰਮ ਵੀ ਹੋ ਜਾਂਦਾ ਜਿਹਦੀਆਂ ਕਿ ਸਾਨੂੰ ਕਈ ਵਾਰੀ ਸਜ਼ਾ ਭੁਗਤਣੀ ਪੈਂਦੀ ਹੈ। ਇਸ ਕਰਕੇ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਜਿਹੜੀ ਹੈਗੀ, ਉਹ ਜਿਹੜੀ ਹੈ ਹਮੇਸ਼ਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੀ ਹੈ। ਤੁਸੀਂ ਦੇਖ ਲਓ ਦੁਨੀਆਂ ਦੇ ਵਿੱਚ ਕਿੰਨੇ ਸ਼ੇਰ ਸ਼ਾਹੂਕਾਰ ਆਏ ਨੇ ਦੁਨੀਆਂ ਦੇ ਵਿੱਚ, ਕੀ ਉਹਨਾਂ ਨੂੰ ਕੋਈ ਯਾਦ ਕਰਦਾ? ਪਰ ਦੂਜੇ ਪਾਸੇ ਤੁਸੀਂ ਦੇਖ ਲਓ, ਮੁਹੰਮਦ ਸਾਹਿਬ ਦੀ ਗੱਲ ਲੈ ਲਓ, ਬੁੱਲੇ ਸ਼ਾਹ ਦੀ ਲੈ ਲਓ, ਮੀਰਾਬਾਈ ਦੀ ਲੈ ਲਓ, ਗੁਰੂ ਨਾਨਕ ਸਾਹਿਬ ਦੀ ਲੈ ਲਓ, ਹੋਰ ਤੁਸੀਂ ਅਮੀਰ ਖੁਸਰੋ ਦੀ ਲੈ ਲਓ, ਅੱਜ ਉਹਨਾਂ ਨੂੰ ਕਿਉਂ ਯਾਦ ਕੀਤਾ ਜਾਂਦਾ? ਕਿਉਂਕਿ ਉਹਨਾਂ ਨੇ ਹੱਕ ਹਲਾਲ ਦੀ ਕਮਾਈ ਕਰਕੇ ਭਜਨ ਸਿਮਰਨ ਕੀਤਾ, ਆਪਣਾ ਅੰਦਰਲਾ ਪਰਦਾ ਖੋਲ੍ਹਿਆ। ਉਹਨਾਂ ਨੂੰ ਅੱਜ ਵੀ ਉਹਨਾਂ ਦੇ ਮਜ਼ਾਰ ਦੇ ਉੱਤੇ ਲੋਕ ਸਜਦੇ ਕਰਨ ਜਾਂਦੇ ਨੇ ਮੰਦਰਾਂ ਦੇ ਵਿੱਚ। ਅੱਜ ਅਸੀਂ ਰਾਮ ਚੰਦਰ ਜੀ ਨੂੰ, ਕ੍ਰਿਸ਼ਨ ਜੀ ਨੂੰ ਮੱਥੇ ਟੇਕਦੇ ਹਾਂ, ਗੁਰੂ ਨਾਨਕ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਗੁਰਪੁਰਬ ਨੂੰ ਬੜੇ ਸ਼ੌਕ ਸ਼ਰਧਾ ਦੇ ਨਾਲ ਮਨਾਉਂਦੇ ਹੀ ਨਹੀਂ, ਉੱਥੇ ਪੁੰਨਦਾਨ ਵੀ ਦੱਬ ਕੇ ਕਰਦੇ ਹਾਂ। ਉਹਨਾਂ ਦੀਆਂ ਸਿੱਖਿਆਵਾਂ ਦਾ ਇਹ ਫਾਇਦਾ ਲੋਕਾਂ ਨੂੰ, ਅੱਜ ਵੀ ਉਹ ਲੋਕਾਂ ਨੂੰ ਯਾਦ ਕਰਦੇ ਨੇ। ਸੋ ਸਾਨੂੰ ਅਜਿਹੇ ਮਹਾਂਪੁਰਸ਼ਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਉਹਨਾਂ ਦੀਆਂ ਕੰਪਨੀ ਰੱਖਣੀ ਚਾਹੀਦੀ ਹੈ। ਸੋ ਜੋ ਵੀ ਕੁਝ ਪਰਮਾਤਮਾ ਨੇ ਦਿੱਤਾ ਉਹਦਾ ਹਮੇਸ਼ਾ ਸ਼ੁਕਰ ਕਰਨਾ ਚਾਹੀਦਾ। ਕਦੇ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਹਮੇਸ਼ਾ ਹੀ ਕੰਪਲੇਂਟ ਕਰਦੇ ਰਹਿਣਾ। ਦੇਖੋ ਨਾ, ਮੈਂ ਕਈ ਵਾਰੀ ਗੱਲ ਕਹੀ ਹੈ ਕਿ ਜੇ ਇੱਕ ਵਾਰ ਫਾਰ ਇਗਜ਼ਾਮਪਲ ਤੁਸੀਂ ਘਰ ਦੇ ਵਿੱਚ ਦੋ ਨੌਕਰ ਰੱਖੇ ਨੇ, ਹੈਂਜੀ, ਇੱਕ ਨੌਕਰ ਹੈ ਵੀ ਉਹ ਹਮੇਸ਼ਾ ਕੰਪਲੇਂਟ ਹੀ ਕਰਦਾ ਰਹਿੰਦਾ, ਦੇਖੋ ਜੀ ਮੈਨੂੰ ਤਾਂ ਤਨਖਾਹ ਨਹੀਂ ਪੂਰੀ ਦਿੰਦੀ, ਮੇਰੇ ਤੋਂ ਸਾਰਾ ਦਿਨ ਕੰਮ ਕਰਾ ਲੈਂਦੇ ਨੇ, ਆ ਮੈਨੂੰ ਤਾਂ ਮੰਜਾ ਵੀ ਟੁੱਟਿਆ ਦਿੱਤਾ, ਮੈਨੂੰ ਬਾਹਰ ਪਾਉਂਦੇ ਨੇ, ਐਂ ਕਰਦੇ ਨੇ, ਵਾਹ ਕਰਦੇ ਨੇ, ਤਨਖਾਹ ਬੱਚਿਆਂ ਨੂੰ ਮੈਨੂੰ ਝਿੜਕਦੇ ਵੀ ਨੇ। ਉਹ ਜਿਹੜਾ ਮਾਲਕ ਹੁੰਦਾ ਕਹਿੰਦਾ ਯਾਰ ਹਰ ਵਾਰੀ ਕੰਪਲੇਂਟ ਕਰਦਾ ਵੀ ਇਹਦੇ ਕੋਈ ਅੱਗੇ ਨਹੀਂ ਸੀ, ਕੋਈ ਪਿੱਛੇ ਨਹੀਂ ਸੀ, ਮੈਂ ਇਹਨੂੰ ਤਾਂ ਸ਼ਰਨ ਦੇਤੀ ਆਪਣੇ ਘਰ, ਫਿਰ ਮੰਜਾ ਵੀ ਠੀਕ ਦਿੱਤਾ, ਰੋਟੀ ਵੀ ਦੋਨੇ ਟਾਈਮ ਦੇ ਦਿੰਦੇ ਹਾਂ, ਐਵੇਂ ਕਹਿੰਦੀ ਹੈ ਬਾਸੀ ਰੋਟੀ ਅਸੀਂ ਤਾਂ ਆਪ ਉਸ ਤਰ੍ਹਾਂ ਗਰਮ ਫੁਲਕਾ ਤਵੇ ਤੋਂ ਲੈਂਦੀ ਤਾਂ ਨਹੀਂ ਖਾਂਦੇ, ਘੰਟੇ ਦੋ ਘੰਟੇ ਉਹਦੇ ਵਿੱਚ ਇਹਨੂੰ ਰੋਟੀ ਦੀ ਕੰਪਲੇਂਟ ਕਰਦੇ, ਇਹਨੂੰ ਕੱਢੋ ਬਾਹਰ। ਅਤੇ ਦੂਜੇ ਪਾਸੇ ਜਿਹੜੀ ਨੌਕਰਾਣੀ ਹੈ ਕੋਈ ਰੱਖੀ ਵੀ ਹੈ, ਉਹ ਹਮੇਸ਼ਾ ਸ਼ੁਕਰ ਕਰਦੀ ਹੈ ਮੈਨੂੰ ਛੱਤ ਮਿਲ ਗਈ, ਜੋ ਵੀ ਕੁਛ ਹੈ ਡੱਬੇ 'ਚੋਂ ਕੱਢ ਕੇ ਰੋਟੀ ਵੀ ਦਿੰਦੇ, ਇੱਜ਼ਤ ਮਾਨ ਦੀ ਗੱਲ ਕਰਦੇ, ਪੈਸੇ ਤੋਂ ਮੈਂ ਕੀ ਲੈਣਾ, ਜੇ ਕਿਤੇ ਲੋੜ ਥੋੜ੍ਹਦੀ ਹੈ ਡਾਕਟਰ ਤੋਂ ਵੀ ਸੇਵਾ ਕਰਾਉਂਦੇ ਨੇ, ਕਿਤੇ ਮੈਨੂੰ ਕੋਈ ਐਮਰਜੈਂਸੀ ਹੋਵੇ ਉੱਥੇ ਵੀ ਲੈ ਜਾਂਦੇ ਨੇ, ਉਹ ਹਮੇਸ਼ਾ ਉਹਨਾਂ ਦਾ ਸ਼ੁਕਰ ਕਰਦੀ ਹੈ। ਅਤੇ ਫਿਰ ਮਾਲਕ ਦਾ ਵੀ ਜੀ ਕਰਦਾ ਕਿ ਅਜਿਹੇ ਬੰਦੇ ਨੂੰ ਹਮੇਸ਼ਾ ਲਈ ਰੱਖਿਆ ਜਾਵੇ। ਸੋ ਕੋਸ਼ਿਸ਼ ਕਰੀਏ ਆਪਾਂ ਵੱਧ ਤੋਂ ਵੱਧ ਜਿੰਨਾ ਕੁ ਹੋ ਸਕੇ ਕਿ ਕੰਪਨੀ ਜਿੰਨੀ ਵਧੀਆ ਹੋ ਜਾਵੇ, ਉਨੀ ਵਧੀਆ ਕੰਪਨੀ ਹੋਣੀ ਚਾਹੀਦੀ ਹੈ, ਪਰ ਥੋੜ੍ਹੀ ਜਿਹੀ ਆਪਣੀਆਂ ਅੱਖਾਂ ਵੀ ਖੋਲ੍ਹ ਲੈਣੀਆਂ ਚਾਹੀਦੀਆਂ। ਕਈ ਵਾਰੀ ਅਸੀਂ ਬਲਾਈਂਡ ਫੇਥ ਦੇ ਨਾਲ ਜਦੋਂ ਕੰਪਨੀ ਰੱਖਦੇ ਹਾਂ, ਉਹਦਾ ਨੁਕਸਾਨ ਉਹ ਉਹਦੇ ਨਾਲ ਵੀ ਤੇਜ਼ ਲੱਗਦੇ ਨੇ, ਪਤਾ ਹੀ ਨਹੀਂ ਲੱਗਦਾ। ਜੇ ਆਪਾਂ ਕੱਪੜੇ ਛਿੜਕਿਆ ਹੋਵੇ, ਗੁਲਾਬ ਵੀ ਛਿੜਕਿਆ ਪਾਇਆ ਹੋਵੇ ਤਾਂ ਉਹ ਵੀ ਪਾਇਆ ਹੋਵੇ, ਉਹ ਸੈਂਟ ਅੱਗੇ ਨਿਕਲ ਜਾਂਦਾ, ਪਰ 2 ਘੰਟੇ ਬਾਅਦ ਉਹਦੀ ਖੁਸ਼ਬੂ ਉੱਡ ਜਾਂਦੀ ਹੈ। ਸੋ ਉਹਦੀ ਪਹਿਚਾਣ ਕਰਨਾ ਥੋੜ੍ਹਾ ਜਿਹਾ, ਇਟਸ ਏ ਲਿਟਲ ਬਿਟ ਡਿਫਰੈਂਟ। ਸੋ ਕਹਿਣ ਦਾ ਪਰਪਜ਼ ਮੇਰਾ ਇਹ ਹੈ ਵੀ ਆਪਾਂ ਜਿਹੜੀ ਅਸਲ ਦੇ ਵੱਲ ਕੋਸ਼ਿਸ਼ ਕਰੀਏ, ਆਪਣੀ ਅੱਖਾਂ ਕਿਵੇਂ ਖੋਲ੍ਹੇ, ਚਾਹੇ ਤੁਸੀਂ ਸੰਤਾਂ ਦੇ ਜਾਂਦੇ ਹੋ, ਜਿਹੜੇ ਮਰਜ਼ੀ ਸੰਤ ਦੇ ਜਾਓ, ਜਦੋਂ ਪਖੰਡ ਕਰ ਦਿੰਦੇ ਹਾਂ, ਹੁਣ ਕਈ ਜਿਹੜੇ ਜੇਲ੍ਹਾਂ 'ਚ ਤੁਰੇ ਫਿਰਦੇ ਨੇ ਇਸੇ ਕਰਕੇ ਨਹੀਂ, ਅਸੀਂ ਬਲਾਈਂਡ ਫੇਥ ਕਰ ਲੈਂਦੇ ਹਾਂ। ਉੱਥੇ ਆਪਣੇ ਆਸ਼ਰਮਾਂ 'ਚ ਵੱਡੇ ਵੱਡੇ ਸਕੂਲ ਖੋਲ੍ਹ ਲੈਂਦੇ ਨੇ, ਕਾਲਜ ਖੋਲ੍ਹ ਲੈਂਦੇ ਨੇ, ਉਹ ਯੰਗ ਬੱਚਿਆਂ ਨਾਲ ਮਿਸਯੂਜ਼ ਕਰਦੇ ਨੇ, ਅਤੇ ਘਰ ਦੇ ਯਕੀਨ ਹੀ ਨਹੀਂ ਕਰਦੇ ਕਿ ਕੋਈ ਨਹੀਂ ਜਿਹਦਾ ਪਰਮਾਤਮਾ ਹੀ ਹੈ। ਉਹ ਡਿਫਰੈਂਟ ਕਹਾਣੀਆਂ ਸੁਣਾਉਂਦੇ ਨੇ ਵੀ ਕ੍ਰਿਸ਼ਨ ਜੀ ਦੀ ਵੀ ਇੰਨੀਆਂ ਸਖੀਆਂ ਸੀ, ਤਾਂ ਵੀ ਕੀ ਹੈ, ਮੈਂ ਵੀ ਕੁਛ ਹਾਂ, ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਜਾਂਦੇ ਨੇ, ਫਿਰ ਦੱਬ ਕੇ ਖਾਂਦੇ ਨੇ ਹੇਰਾ ਫੇਰੀ ਦਾ, ਵੱਡੇ ਵੱਡੇ ਉਹਨਾਂ ਦੇ ਬੰਗਲੇ ਨੇ, ਵੱਡੀਆਂ ਵੱਡੀਆਂ ਕਾਰਾਂ ਹੁੰਦੀਆਂ ਨੇ। ਸੋ ਉਹਨਾਂ ਤੋਂ ਬਚਣ ਦੀ ਲੋੜ ਹੈ। ਸੋ ਜੋ ਪਤਾ ਲੱਗ ਜਾਂਦਾ ਐਵੇਂ ਪਖੰਡ ਕਰੀ ਜਾਂਦੇ, ਮੈਂ ਸਾਫ਼ ਸੁਥਰੇ ਭਾਂਡਿਆਂ 'ਚ ਖਾਊਂਗਾ, ਵਿੱਚ ਹੀ ਉੱਥੇ ਮੰਜੇ 'ਤੇ ਬੈਠੇ ਹੁੰਦੇ ਨੇ। ਸੋ ਡਾਕਟਰ ਅੰਕੁਸ਼ ਨਾਲ ਹੁਣ ਆਪਣੀ ਲਾਈਨ ਮਿਲ ਗਈ, ਸੋ ਮੈਂ ਹੁਣ ਜਿੰਨਾ ਕੁ ਬੋਲਣਾ ਸੀ ਬੋਲਿਆ। ਹੁਣ ਆਪਾਂ ਪ੍ਰੈਗਨੈਂਸੀ ਦੇ ਉੱਤੇ ਗੱਲ ਕਰਾਂਗੇ, ਕਿਉਂਕਿ ਟਾਈਮ ਵੀ ਥੋੜ੍ਹਾ ਹੀ ਹੈ, 10-15 ਮਿੰਟ ਰਹਿ ਗਏ। ਸੋ ਫਸਟ ਲੈਟ ਮੀ ਵੈਲਕਮ ਡਾਕਟਰ ਅੰਕੁਸ਼ ਗੋਇਲ। ਡਾਕਟਰ ਅੰਕੁਸ਼, ਵੈਲਕਮ ਟੂ ਦ ਸ਼ੋ।
ਹੈਲੋ, ਯਾ, ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ।
ਸੌਰੀ, ਓਕੇ, ਮੈਨੂੰ ਪਤਾ ਤੁਸੀਂ ਅੱਜ ਬਿਜ਼ੀ ਸੀਗੇ, ਅਤੇ ਮੈਂ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੱਸ ਦਿੱਤਾ ਸੀ ਵੀ ਆਪਾਂ ਅੱਜ ਪ੍ਰੈਗਨੈਂਸੀ ਦੇ ਉੱਤੇ ਗੱਲ ਕਰਾਂਗੇ, ਕਿਉਂਕਿ ਬਹੁਤ ਸਾਰੇ ਜਿਹੜੇ ਆਪਣੀਆਂ ਭੈਣਾਂ ਨੇ ਉਹਨਾਂ ਨੂੰ, ਕਿਉਂਕਿ ਨੌਲੇਜ ਨਹੀਂ ਹੁੰਦੀ, ਕਿਉਂਕਿ ਸਾਡੀ ਸੁਸਾਇਟੀ ਦੇ ਵਿੱਚ ਇਹ ਵੀ ਗੱਲ ਹੈ ਕਿ ਅਸੀਂ ਗੱਲ ਖੁੱਲ੍ਹ ਕੇ ਨਹੀਂ ਕਰਦੇ ਵੀ ਸੰਗਦੇ ਹਾਂ ਆਪਣੇ ਮਾਂ ਬਾਪ ਦੇ ਨਾਲ, ਆਪਣੇ ਸੱਸ ਸਹੁਰੇ ਨਾਲ, ਆਪਣੇ ਕਿਸੇ ਹੋਰ ਬੰਦਿਆਂ ਨਾਲ ਜਾਂ ਡਾਕਟਰ ਨਾਲ ਗੱਲ ਨਹੀਂ ਕਰਦੇ, ਉਹਦੇ ਨਾਲ ਕਈ ਵਾਰੀ ਕੰਪਲੀਕੇਸ਼ਨਸ ਪੈਦਾ ਹੋ ਜਾਂਦੀਆਂ ਨੇ, ਹੈ ਨਾ। ਸੋ ਕਿਉਂਕਿ ਤੁਸੀਂ ਕੈਨੇਡੀਅਨ ਲਾਇਸੈਂਸ ਹੋਲਡਰ ਹੋ, ਸੋ ਜੇ ਤੁਸੀਂ 5-7 ਮਿੰਟ ਲਈ ਪਲੀਜ਼ ਇਹ ਦੱਸੋ ਵੀ ਪ੍ਰੈਗਨੈਂਸੀ ਦੇ ਵਿੱਚ ਲੋਕਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਅਤੇ ਕਿੰਨੀ ਕਿਸ ਤਰ੍ਹਾਂ ਦੀ ਪ੍ਰੈਗਨੈਂਸੀ ਹੁੰਦੀ ਹੈ, ਕਿੰਨੇ ਵੀਕਾਂ ਦੀ ਹੁੰਦੀ ਹੈ, ਕੀ ਗੱਲਬਾਤ ਹੁੰਦੀ ਹੈ, ਕਿਉਂਕਿ ਮੈਨੂੰ ਤਾਂ ਇੰਨੇ ਸਵਾਲ ਪਤਾ ਨਹੀਂ ਹੈ। ਜੇ ਤੁਸੀਂ ਸਾਡੇ ਕੋਲ, ਆਪਣੇ ਕੋਲ ਟਾਈਮ ਹੈਗਾ ਹਾਲੇ 10 ਮਿੰਟ, ਜੇ ਤੁਸੀਂ ਕੁਛ ਦੱਸ ਸਕੋ ਤਾਂ ਰੀਅਲੀ ਵੀ ਆਰ ਥੈਂਕਫੁਲ।
ਹਾਂਜੀ, ਯਾ, ਜ਼ਰੂਰ। ਸੋ ਪਹਿਲਾਂ ਤਾਂ ਲਾਈਕ ਪ੍ਰੈਗਨੈਂਸੀ ਤੋਂ ਪਹਿਲਾਂ ਕਈ ਲੇਡੀਜ਼ ਔਰ ਫੈਮਿਲੀਜ਼ ਆਉਂਦੀਆਂ, ਉਹ ਕਹਿੰਦੀਆਂ ਵੀ ਲਾਈਕ ਪ੍ਰੈਗਨੈਂਸੀ ਤੋਂ ਪਹਿਲਾਂ ਸਾਨੂੰ ਟੈਸਟ ਵਗੈਰਾ ਕਿਹੜੇ ਕਰਨੇ ਚਾਹੀਦੇ ਆ ਜਾਂ ਕੀ ਕਰਨਾ ਚਾਹੀਦਾ। ਸੋ ਜੇ ਤੁਸੀਂ ਪ੍ਰੈਗਨੈਂਸੀ ਦੀ ਪਲੈਨਿੰਗ ਕਰ ਰਹੇ ਆ, ਇੱਕ ਤਾਂ ਲੇਡੀਜ਼ ਨੂੰ ਫ੍ਰੀ ਨੇਰੋ ਵਾਇਟਾਮਿਨ ਲੈਣੇ ਚਾਹੀਦੇ ਆ, ਤੇ ਫਿਰ ਲੋਕ ਯੂਜਲੀ ਉਹ ਪੁੱਛਦੇ ਵੀ ਫ੍ਰੀ ਨੇਰੋ ਵਾਇਟਾਮਿਨ ਹੁੰਦਾ ਕੀ ਆ, ਕਿੱਥੋਂ ਮਿਲਦਾ ਤੇ ਕਿਹੜਾ ਨਾਮ ਆ, ਕਿ ਮੈਂ ਸੁਣਿਆ ਕਿ ਕੰਪਨੀ ਦਾ ਹੁੰਦਾ। ਮਿਲਦਾ ਓਵਰ ਦਾ ਕਾਊਂਟਰ ਵੀ, ਮਿਲ ਜਾਂਦਾ ਪ੍ਰਿਸਕ੍ਰਿਪਸ਼ਨ ਦੇ ਨਾਲ ਵੀ। ਸੋ ਜੇ ਤੁਹਾਡੀ ਫੋਰ ਐਗਜ਼ਾਮਪਲ ਦਵਾਈਆਂ ਕਵਰਡ ਆ, ਤੁਸੀਂ ਪ੍ਰਿਸਕ੍ਰਿਪਸ਼ਨ ਲੈ ਸਕਦੇ ਆ। ਜੇ ਨਹੀਂ ਕਵਰਡ, ਇਟ ਡਜ਼ਨਟ ਮੈਟਰ, ਬਿਕਾਜ਼ ਤੁਸੀਂ ਉਦਾਂ ਕੋਈ ਵੀ ਫਾਰਮੇਸੀ ਤੋਂ ਲੈ ਸਕਦੇ ਆ ਫ੍ਰੀ ਨੇਰੋ ਵਾਇਟਾਮਿਨ। ਕਿਹੜੀ ਕੰਪਨੀ ਦੀ, ਇਟ ਡਜ਼ਨਟ ਮੈਟਰ, ਬਿਕਾਜ਼ ਉਹ ਬਿਜ਼ਨਸ ਹੁੰਦਾ। ਕਈ ਲੋਕੀ ਕਹਿੰਦੇ ਮਟਰਨਾ ਬੈਟਰ ਆ, ਕਈ ਲੋਕੀ ਕਹਿੰਦੇ ਫ੍ਰੈਗਵਿਟ ਬੈਟਰ ਆ, ਸੈਂਟਰਮ ਬੈਟਰ ਆ, ਰੀਅਲੀ ਡਜ਼ਨਟ ਮੈਟਰ, ਬਿਕਾਜ਼ ਉਹਦੇ 'ਚ ਸਿਰਫ ਇੱਕ ਇੰਗਰੀਡੀਐਂਟ ਆ, ਇਟਸ ਕਾਲਡ ਫੋਲਿਕ ਐਸਿਡ, ਉਹ ਚਾਹੀਦਾ ਲੇਡੀਜ਼ ਨੂੰ। ਬਿਕਾਜ਼ ਜੇ ਫੋਲਿਕ ਐਸਿਡ ਉਹ ਨਹੀਂ ਲੈਂਦੇ, ਕਈ ਵਾਰੀ ਬੇਬੀ ਦੇ ਵਿੱਚ ਕੋਈ ਨਰੋ ਟਿਊਬ ਡੀਫੈਕਟ, ਕੋਈ ਪ੍ਰੋਬਲਮ ਹੋ ਸਕਦੀ ਹੈ। ਸੋ ਜੇ ਤੁਸੀਂ ਪ੍ਰੈਗਨੈਂਸੀ ਪਲੈਨਿੰਗ ਕਰ ਰਹੇ ਆ, ਇੱਕ ਤਾਂ ਤੁਹਾਨੂੰ ਫ੍ਰੀ ਨੇਰੋ ਵਾਇਰਮੈਂਟ ਸ਼ੁਰੂ ਕਰਨੀ ਚਾਹੀਦੀ ਹੈ। ਨੰਬਰ 2, ਲਾਈਕ ਕਈ ਲੇਡੀਜ਼ ਪੁੱਛਦੇ ਆ ਸਾਨੂੰ ਟੈਸਟ ਕਿਹੜੇ ਕਰਨੇ ਚਾਹੀਦੇ ਆ ਪ੍ਰੈਗਨੈਂਸੀ ਤੋਂ ਪਹਿਲਾਂ। ਵੈਸੇ ਇਨ ਜਨਰਲ ਟੈਸਟ ਕੋਈ ਸਪੈਸੀਫਿਕ ਹੈ ਨਹੀਂ, ਬਟ ਜੇ ਤੁਹਾਨੂੰ ਬਹੁਤ ਟਾਈਮ ਹੋ ਗਿਆ ਕੋਈ ਵੀ ਬਲੱਡ ਟੈਸਟ ਕੀਤੇ ਨੂੰ, ਦੈਨ ਆਫਕੋਰਸ ਕਈ ਜਿਹੜੇ ਮੈਡੀਕਲ ਪ੍ਰੋਬਲਮਸ ਹੁੰਦੀਆਂ ਜਿਹੜੇ ਕਈ ਵੀ ਬਲੱਡ ਟੈਸਟ ਤੋਂ ਬਿਨਾਂ ਡਾਇਗਨੋਸ ਨਹੀਂ ਹੁੰਦੀਆਂ, ਸੱਚ ਐਸ ਸ਼ੂਗਰ, ਬਲੱਡ ਪ੍ਰੈਸ਼ਰ, ਸੋਰੀ ਕੋਲੈਸਟ੍ਰੋਲ ਕਹਿਣਾ ਸੀ, ਈਵਨ ਡਾਕਟਰਸ ਵਿਜ਼ਿਟ ਦੇ ਵਿੱਚ ਬਲੱਡ ਪ੍ਰੈਸ਼ਰ, ਉਹ ਤੁਸੀਂ ਆਪਣਾ ਰੂਟੀਨ ਫਿਜ਼ੀਕਲ ਐਂਡ ਚੈੱਕ ਕਰਾ ਸਕਦੇ, ਕਰਾਉਣਾ ਚਾਹੀਦਾ ਵੀ ਹੈ। ਇਫ ਯੂ ਆਰ ਓਲਡਰ ਦੈਨ 25, ਤੁਹਾਨੂੰ ਪਤਾ ਹੀ ਹੈ ਪੈਪ ਟੈਸਟ ਐਵਰੀ 3 ਈਅਰਸ ਤੁਹਾਡਾ ਹੋਣਾ ਚਾਹੀਦਾ। ਦੈਟਸ ਵਾਈ ਫੈਮਿਲੀ ਡਾਕਟਰ ਹੋਣਾ ਵਧੀਆ ਚੀਜ਼ ਹੈ, ਮਤਲਬ ਸਪੈਸ਼ਲੀ ਹੇਅਰ, ਬਿਕਾਜ਼ ਐਵਰੀ ਈਅਰ ਤੁਹਾਡਾ ਫਿਜ਼ੀਕਲ ਹੋ ਸਕਦਾ, ਤੁਹਾਡੇ ਡਾਕਟਰ ਤੁਹਾਨੂੰ ਦੱਸ ਸਕਦੇ ਆ। ਦੈਨ ਡਿਊਰਿੰਗ ਪ੍ਰੈਗਨੈਂਸੀ ਫੋਰ ਐਗਜ਼ਾਮਪਲ, ਹੁਣ ਮੇ ਬੀ ਤੁਹਾਡਾ ਪੀਰੀਅਡ ਮਿਸ ਹੋਇਆ ਤਾਂ ਹੀ ਲੇਡੀਜ਼ ਨੂੰ ਪਤਾ ਲੱਗਦਾ ਵੀ ਪ੍ਰੈਗਨੈਂਟ ਆ, ਫਿਰ ਉਹ ਯੂਜਲੀ ਯੂਰਿਨ ਟੈਸਟ ਕਰਦੇ ਆ। ਹੁਣ ਜਿਹੜਾ ਯੂਰਿਨ ਹੋਮ ਟੈਸਟ ਆ, ਅਗੇਨ ਸਾਰੇ ਤਕਰੀਬਨ ਇਕੁਅਲ ਆ, ਇੱਦਾਂ ਨਹੀਂ ਵੀ ਜਿਹੜਾ ਜ਼ਿਆਦਾ ਮਹਿੰਗਾ ਵਾਲਾ ਟੈਸਟ ਆ ਉਹ ਜ਼ਿਆਦਾ ਫਾਇਦਾ ਕਰਦਾ ਜਾਂ ਕੁਛ। ਬਟ ਇਫ ਇਟਸ ਨੈਗੇਟਿਵ, ਡਜ਼ਨਟ ਮੀਨ 100% ਤੁਸੀਂ ਨਹੀਂ ਪ੍ਰੈਗਨੈਂਟ ਹੈਗੇ, ਬਿਕਾਜ਼ ਅਰਲੀ ਔਨ ਕਈ ਵਾਰੀ ਜੇ ਫਾਲਸ ਨੈਗੇਟਿਵ ਵੀ ਹੋ ਸਕਦਾ, ਜੇ ਵੈਰੀ ਅਰਲੀ ਪ੍ਰੈਗਨੈਂਸੀ ਆ, ਸਮਟਾਈਮਸ ਜਿਹੜਾ ਬੇਟਾ HCG ਹਾਰਮੋਨ ਯੂਰਿਨ ਪਿਕਅਪ ਕਰ ਰਿਹਾ, ਕਈ ਵਾਰੀ ਇਟਸ ਨੋਟ ਇਨਫ ਇਨ ਦ ਯੂਰਿਨ, ਸੋ ਨੈਗੇਟਿਵ ਟੈਸਟ ਆਉਂਦਾ। ਦੈਨ ਯੂ ਕੈਨ ਚੈੱਕ ਬਲੱਡ ਟੈਸਟ, ਤੁਸੀਂ ਡਾਕਟਰ ਕੋਲ ਜਾ ਕੇ ਬਲੱਡ ਟੈਸਟ ਕਰਾ ਸਕਦੇ ਆ। ਬਟ ਜੇ ਤੁਹਾਡਾ ਪੋਜ਼ਿਟਿਵ ਆਇਆ, ਫਸਟ ਸਟੈਪ ਤਾਂ ਇਹੀ ਆ ਵੀ ਯੂ ਸ਼ੁਡ ਮੇਕ ਸ਼ੋਰ ਤੁਸੀਂ ਫ੍ਰੀ ਨੇਰੋ ਵਾਇਟਾਮਿਨ ਲੈ ਰਹੇ ਆ। ਬਟ ਇਫ ਯੂ ਵਰ ਨੋਟ ਟੇਕਿੰਗ ਇਟ ਆਲਰੇਡੀ, ਇਟਸ ਨੋਟ ਅ ਬਿਗ ਡੀਅਰ, ਬਟ ਤੁਸੀਂ ਹੁਣ ਸ਼ੁਰੂ ਕਰ ਲਓ, ਇਟਸ ਬੈਟਰ, ਦ ਅਰਲੀਅਰ ਯੂ ਸਟਾਰਟ ਦ ਬੈਟਰ ਫ੍ਰੀ ਨੇਰੋ ਵਾਇਟਾਮਿਨ। ਨੰਬਰ 2, ਜੇ ਤੁਸੀਂ ਕੋਈ ਦਵਾਈਆਂ ਇਸ ਵੇਲੇ ਲੈ ਰਹੇ ਆ, ਲਾਈਕ ਕੋਈ ਵੀ ਦਵਾਈ ਹੈ ਨਾ, ਪ੍ਰਿਸਕ੍ਰਿਪਸ਼ਨ ਵਾਲੀ ਔਰ ਈਵਨ ਓਵਰ ਦ ਕਾਊਂਟਰ ਵਾਲੀ, ਉਹ ਤੁਹਾਨੂੰ ਡਾਕਟਰ ਨੂੰ ਪੁੱਛਣਾ ਚਾਹੀਦਾ। ਸੋਰੀ, ਤੁਸੀਂ ਜੇ ਪੁੱਛਣਾ ਕੁਛ ਪੁੱਛ ਦੋ।
ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਵੀ ਕੁਛ ਲੋਕਾਂ ਵੀ ਕਹਿੰਦੇ ਜੇ ਵੱਡੀ ਉਮਰ ਹੋ ਜਾਏ ਜੋ ਲੋਕ ਅੱਜ ਕੱਲ੍ਹ ਕਹੋਗੇ ਕੈਨੇਡਾ ਇੰਡੀਆ ਦੇ ਵਿੱਚ ਰਿਵਾਜ਼ ਆ ਗਏ ਤਾਂ ਸਾਡੇ ਟਾਈਮ 'ਚ ਜਿਹੜੀ ਸ਼ਾਦੀ ਹੁੰਦੀ ਹੈ 20-22 ਸਾਲ 'ਚ ਹੋ ਜਾਂਦੀ ਸੀ ਮੈਕਸਿਮ 26 ਸਾਲ 'ਚ ਹੋ ਜਾਂਦੀ ਸੀ ਹੁਣ ਕਿਉਂਕਿ ਸਟੱਡੀਜ਼ ਬੱਚੇ ਜ਼ਿਆਦਾ ਕਰਦੇ ਨੇ ਕੋਈ ਮੈਡੀਕਲ ਦਾ ਡਾਕਟਰ ਬਣ ਕੇ ਆਉਂਦਾ ਉਹ 30-31-32 ਸਾਲ ਦੀ ਉਮਰ 'ਚ ਹੁੰਦਾ ਅਤੇ ਕਈ ਵਾਰੀ ਸ਼ਾਦੀ 35 ਸਾਲ ਦੀ 36 ਸਾਲ ਦੀ 40 ਸਾਲ ਦੀ ਉਮਰ ਵਿੱਚ ਹੁੰਦਾ ਅਤੇ ਉਹ ਉਹਨਾਂ ਨੂੰ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਇਹ ਮਤਲਬ ਪਤਾ ਨਹੀਂ ਇੱਕ ਕਨਫਿਊਜ਼ਨ ਹੈ ਕਿ ਜੇ ਵੱਡੀ ਉਮਰ 'ਚ ਪ੍ਰੈਗਨੈਂਸੀ ਹੁੰਦੀ ਆ ਉਹਦੇ ਨਾਲ ਜਿਹੜੇ ਬੱਚੇ ਨੇ ਉਹ ਉਹਨਾਂ ਦੇ ਵਿੱਚ ਕਈ ਵਾਰੀ ਨੁਕਸ ਪੈਦਾ ਹੋ ਜਾਂਦੇ ਨੇ ਜਾਂ ਕਈ ਵਾਰੀ ਪ੍ਰੈਗਨੈਂਸੀ ਕਾਮਯਾਬ ਨਹੀਂ ਹੁੰਦੀ ਜਾਂ ਕੋਈ ਉਹਦੇ ਵਿੱਚ ਸਾਈਡ ਇਫੈਕਟ ਹੁੰਦੇ ਨੇ ਕੁਛ ਤੁਸੀਂ ਇਹਦੇ ਬਾਰੇ ਦੱਸੋਗੇ ਤਾਂ ਕਿ ਲੋਕਾਂ ਨੂੰ ਥੋੜ੍ਹੀ ਹੋਰ ਕਲੈਰਿਟੀ ਹੋ ਜਾਵੇ
ਇਹ ਤਾਂ ਤੁਹਾਡੀ ਗੱਲ ਠੀਕ ਹੈ ਐਜ਼ ਅ ਲੇਡੀ ਗੈਟਸ ਓਲਡਰ ਇੱਕ ਤਾਂ ਲਾਈਕ ਓਲਡਰ ਮੀਨਸ ਅਬਵ ਏਜ 30 ਜਾਂ 35 ਹੈ ਨਾ ਰਿਸਕ ਸਪੈਸ਼ਲੀ ਏਜ 35 ਐਂਡ ਦੈਨ ਏਜ 40 ਤੋਂ ਬਾਅਦ ਜ਼ਿਆਦਾ ਥੋੜ੍ਹਾ ਜਿਹਾ ਰਿਸਕ ਵੱਧ ਸਕਦਾ ਕੋਈ ਬੇਬੀ ਦੇ ਡਾਊਨ ਸਿੰਡਰਮ ਦੇ ਵਿੱਚ ਡਾਊਨ ਸਿੰਡਰਮ ਹੁੰਦੀ ਹੈ ਲੋਕੀ ਪੰਜਾਬੀ 'ਚ ਕਹਿੰਦੇ ਨੁਕਸ ਬੇਬੀ ਦੇ ਵਿੱਚ ਕੋਈ ਪ੍ਰੋਬਲਮ ਪਰ ਇੱਦਾਂ ਨਹੀਂ ਵੀ ਸਾਰਿਆਂ ਨੂੰ ਜਿਹੜੇ ਲੇਡੀਜ਼ ਪ੍ਰੈਗਨੈਂਟ ਹੁੰਦੇ ਆ ਏਜ ਅਬਵ 35 ਵੀ ਬੇਬੀ ਨੂੰ ਪ੍ਰੋਬਲਮ ਹੋਊਗੀ ਬਟ ਰਿਸਕ ਥੋੜ੍ਹਾ ਜਿਹਾ ਵੱਧ ਜਾਂਦਾ ਤੇ ਉਹ ਲੇਡੀਜ਼ ਦੇ ਮੇ ਬੀ ਟੈਸਟਿੰਗ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ ਪ੍ਰੈਗਨੈਂਸੀ ਦੇ ਵਿੱਚ ਬਟ ਇਟਸ ਆਲਵੇਸ ਬੈਟਰ ਟੂ ਬੀ ਯੰਗਰ ਪਲੱਸ ਐਜ਼ ਯੂ ਗੈਟ ਓਲਡਰ ਲੇਡੀਜ਼ ਦੇ ਵਿੱਚ ਜਿਹੜੇ ਓਵਰੀਜ਼ ਆ ਜਿਹਦੇ ਵਿੱਚ ਮਤਲਬ ਪ੍ਰੈਗਨੈਂਸੀ ਹੋ ਸਕਦੀ ਹੈ ਓਵੇਰੀਅਨ ਰਿਜ਼ਰਵ ਫੋਲੀਕਲਸ ਉਹ ਘੱਟ ਜਾਂਦੇ ਆ ਬਟ ਅਦਰਵਾਈਜ਼ ਲਾਈਕ ਇਟਸ ਨੋਟ ਅ ਬਿਗ ਡੀਅਰ ਏਜ ਬਟ ਆਫ ਕੋਰਸ ਯੰਗਰ ਇਟ ਜਨਰਲੀ ਬੈਟਰ ਹੈਗਾ ਇਟਸ ਅ ਲਿਟਲ ਬਿਟ ਬੈਟਰ ਬਟ ਨਾਟ ਲਾਈਕ ਇੱਦਾਂ ਨਹੀਂ ਵੀ ਜੇ ਤੁਸੀਂ 30 ਈਅਰਸ ਦੇ ਬਾਅਦ ਆ ਤੁਸੀਂ ਬੇਬੀ ਨਹੀਂ ਲੈ ਸਕਦੇ ਜੇ ਕੁਛ ਇੱਦਾਂ
ਤੇ ਦੂਸਰੀ ਗੱਲ ਡਾਕਟਰ ਸਾਹਿਬ ਮੈਂ ਪੁੱਛਣਾ ਸੀ ਵੀ ਜਦੋਂ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਨੇ ਤੇ ਉਹ ਕਈ ਲੋਕਾਂ ਨੂੰ ਦੇਖਿਆ ਵੀ ਉਹ ਸਮੋਕ ਵੀ ਦੱਬ ਕੇ ਕਰਦੀਆਂ ਨੇ ਸ਼ਰਾਬ ਵੀ ਪੀਂਦੀਆਂ ਨੇ ਕੀ ਮਤਲਬ ਮੈਂ ਚੀਜ਼ਾਂ ਦੇ ਅਗੇਂਸਟ ਨਹੀਂ ਤੁਸੀਂ ਇਹ ਨਾ ਸੋਚੋ ਕਿ ਮੈਂ ਅਗੇਂਸਟ ਹਾਂ ਜਾਂ ਕੁਛ ਉਹ ਹਰੇਕ ਬੰਦੇ ਦਾ ਆਪਣਾ ਰਹਿਣ ਸਹਿਣ ਦਾ ਢੰਗ ਹੈ ਲਾਈਫ ਸਟਾਈਲ ਹੈ ਪਰ ਕੀ ਉਹਨਾਂ ਨੂੰ ਜਿਹੜੀ ਸਮੋਕਿੰਗ ਹੈ ਜਾਂ ਟੂ ਮੱਚ ਜਿਹੜੀ ਡਰਿੰਕ ਕਰਨੀ ਹੈ ਉਹ ਪ੍ਰੈਗਨੈਂਸੀ ਦੇ ਵਿੱਚ ਕੋਈ ਨੁਕਸਾਨਦਾਇਕ ਹੋ ਸਕਦੀ ਹੈ ਕਿ ਉਹਦਾ ਕੋਈ ਫਰਕ ਨਹੀਂ ਜਿੰਨੀ ਮਰਜ਼ੀ ਪੀਓ ਜਿੰਨੀ ਮਰਜ਼ੀ ਸਮੋਕ ਕਰੋ ਕੋਈ ਖਾਸ ਗੱਲ ਨਹੀਂ
No, it's always better to stop both things. Smoking and alcohol, they increase the risk of baby no koi problem honi, like fetal alcohol syndrome. Je tusi regularly drink kare or even at all, baby de risk bajan de fair baby de ki problem ho sakdi hai. They can have facial defects, matlab unna da face bhi hor tarah lag sakda. They can have low birth weight, unna nu medical problems bhi ho sakdi hai. Smoking de vich, because smoking can decrease the blood flow to the placenta jithe baby hega. ਉਹਦੇ ਨਾਲ ਪ੍ਰੀ ਟਰਮ ਲੇਬਰ ਮਤਲਬ ਬੇਬੀ ਅਰਲੀ ਹੋਣਾ ਪ੍ਰੀ ਟਰਮ ਹੋਣਾ ਰਿਸਕ ਵੱਧ ਜਾਂਦਾ ਲੋ ਬਰਥ ਵੇ ਬੇਬੀ ਵੱਧ ਜਾਂਦੇ ਆ ਤੁਹਾਨੂੰ ਵੀ ਲੇਡੀ ਨੂੰ ਵੀ ਪ੍ਰੈਗਨੈਂਸੀ ਦੇ ਵਿੱਚ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਸਕਦੀ ਹੈ ਵਿਚ ਕੈਨ ਬੀ ਵੈਰੀ ਡੇਂਜਰਸ ਲੋਟ ਆਫ ਇਸ਼ੂ ਸੋ ਅਫਕੋਰਸ ਜਦੋਂ ਵੀ ਕੋਈ ਲੇਡੀ ਆਉਂਦੀ ਹੈ ਪ੍ਰੈਗਨੈਂਸੀ ਦੇ ਵਿੱਚ ਐਟ ਦ ਫਸਟ ਵਿਜ਼ਿਟ ਵੀ ਡੂ ਅ ਫਿਊ ਥਿੰਗਸ ਪਹਿਲੀ ਗੱਲ ਤਾਂ ਅਸੀਂ ਮੇਕ ਸ਼ੋਰ ਕਰਦੇ ਹੋ ਪ੍ਰੀ ਨੇਟਲ ਵਾਇਰਮਿਨ ਲੈ ਰਹੇ ਹਾਂ ਨੰਬਰ ਟੂ ਅਸੀਂ ਪੁੱਛਦੇ ਕੋਈ ਦਵਾਈਆਂ ਲੈ ਰਹੇ ਹਾਂ ਕਈ ਦਵਾਈਆਂ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਸੀ ਸਮ ਦਵਾਈਜ਼ ਕੈਨ ਬੀ ਡੇਂਜਰਸ ਇਨ ਪ੍ਰੈਗਨੈਂਸੀ ਸੋ ਉਹ ਅਸੀਂ ਦੇਖਣਾ ਹੁੰਦਾ ਕਿ ਬਲੱਡ ਪ੍ਰੈਸ਼ਰ ਕੋਲੈਸਟ੍ਰੋਲ ਮੈਡੀਸਿਨ ਕੀ ਹੋਰ ਦਵਾਈਆਂ ਨੰਬਰ 3 ਅਸੀਂ ਉਹਨਾਂ ਨੂੰ ਕਾਉਂਸਲ ਕਰਦੇ ਹਾਂ ਵੀ ਜੇ ਤੁਸੀਂ ਸਮੋਕਿੰਗ ਐਂਡ ਡਰਿੰਕਿੰਗ ਕਰਦੇ ਆ ਤੁਹਾਨੂੰ ਬੰਦ ਕਰਨੀ ਚਾਹੀਦੀ ਹੈ ਜੇ ਸਮੋਕਿੰਗ ਉਦਾਂ ਬੰਦ ਨਹੀਂ ਕਰ ਸਕਦੇ ਵੀ ਕੈਨ ਹੈਲਪ ਯੂ ਦੇ ਆਰ ਮੈਡੀਸਿਨਸ ਐਂਡ ਥਿੰਗਸ ਦੈਟ ਮੇ ਬੀ ਸੇਫ ਟੂ ਹੈਲਪ ਯੂ ਨੰਬਰ 3 ਦੇਰ ਇਜ਼ ਅ ਫਿਊ ਥਿੰਗਸ ਅਸੀਂ ਕਹਿੰਦੇ ਹਾਂ ਵੀ ਲਾਈਕ ਫੋਰ ਐਗਜ਼ਾਮਪਲ ਜੇ ਤੁਸੀਂ ਕੋਈ ਦਵਾਈ ਲੈਣੀ ਆ ਮੈਡੀਸਿਨ ਲਾਈਕ ਫੋਰ ਐਗਜ਼ਾਮਪਲ ਤੁਹਾਨੂੰ ਕੋਈ ਪੇਨ ਆ ਹੈਡੇਕ ਫੀਵਰ ਜਿਹੜੀ ਰੈਗੂਲਰ ਟੈਲਨੋਲ 325 mg ਜਾਂ 500 mg ਉਹ ਸੇਫ ਹੈਗੀ ਆ ਪ੍ਰੈਗਨੈਂਸੀ ਦੇ ਵਿੱਚ ਪਰ ਹੋਰ ਕੋਈ ਜਿੱਦਾਂ ਟੈਲਨੋ ਕੋਲਡ ਐਂਡ ਫਲੂ ਟੈਲਨੋ ਕੋਲਡ ਐਂਡ ਸਾਈਨਸ ਜਾਂ ਐਡਵਿਲ ਮੋਟਰਿਨ ਅਲੀਵ ਨਾਪ੍ਰੋਕਸਿਨ ਉਹ ਜਿਹੀਆਂ ਦਵਾਈਆਂ ਉਹ ਨਹੀਂ ਲੈਣੀ ਬਿਲਕੁਲ ਵੀ ਜੇ ਕੋਈ ਅਲਰਜੀ ਦੇ ਸਿਮਟਮ ਆ ਬੈਨਾਡ੍ਰਿਲ ਅਲਰਜੀ ਵਾਲੀ ਉਹ ਲੈ ਸਕਦੇ ਆ ਪਰ ਹੋਰ ਨਹੀਂ ਕੋਈ ਅਲਰਜੀ ਵਾਲੀ ਦਵਾਈ ਜੇ ਤੁਹਾਨੂੰ ਕੋਈ ਖਾਂਸੀ ਆ ਖੌਫ ਸਿਰਪ ਬੇਸਿਕਲੀ ਡਾਕਟਰ ਜਾਂ ਫਾਰਮਾਸਿਸਟ ਨੂੰ ਪਹਿਲਾਂ ਪੁੱਛ ਕੇ ਲਓ ਪਰ ਜਨਰਲੀ ਟੈਲਨੋ ਸੇਫ ਜੇ ਤੁਹਾਡੇ ਕੋਈ ਬਿੱਲੀ ਆ ਕੈਟ ਇਨ ਦਾ ਹਾਊਸ ਯੂ ਸ਼ੁੱਡ ਸਟੇ ਅਵੇ ਫਰੋਮ ਦਾ ਕਿਟੀ ਲਿਟਰ ਜੇ ਤੁਸੀਂ ਵੈਜੀਟੇਰੀਅਨ ਨਹੀਂ ਹੈਗੇ ਤੁਸੀਂ ਸੂਸ਼ੀ ਖਾਂਦੇ ਆ ਬੇਸਿਕਲੀ ਤੁਹਾਨੂੰ ਸੂਸ਼ੀ ਜਾਂ ਰਾ ਫਿਸ਼ ਪ੍ਰੈਗਨੈਂਸੀ ਦੇ ਵਿੱਚ ਨਹੀਂ ਖਾਣੀ ਚਾਹੀਦੀ ਐਂਡ ਦੈਨ ਨੈਕਸਟ ਥਿੰਗ ਵੀ ਟੈਲ ਦਮ ਇਸ ਤੁਹਾਡੇ ਟੈਸਟ ਕਿਹੜੇ ਹੋਣੇ ਆ ਪ੍ਰੈਗਨੈਂਸੀ ਚ ਸੋ ਪਹਿਲਾਂ ਤਾਂ ਇੱਕ ਬਲੱਡ ਟੈਸਟ ਅਲਟਰਾਸਾਊਂਡ ਉਹ ਹੁੰਦਾ ਟੂ ਚੈੱਕ ਡੇਟ ਡਿਊ ਡੇਟ ਕਿਦੋਂ ਆ ਬੇਬੀਜ਼ ਕਿੰਨੇ ਆ ਹਨਾ ਆਲ ਦੈਟ ਸਟਫ ਟਵਿਨਸ ਤਾਂ ਨਹੀਂ ਟ੍ਰਿਪਲਸ ਨਹੀਂ ਹੈਗੇ ਦੈਨ ਨੈਕਸਟ ਦੈਟਸ ਡਨ ਇਨੀਸ਼ਲੀ ਜਨਰਲੀ ਬਿਟਵੀਨ ਲਾਈਕ 7 to 9 weeks ਨੈਕਸਟ ਅਸੀਂ ਬਿਟਵੀਨ 11 and 14 weeks ਅਗੇਨ ਇੱਕ ਬਲੱਡ ਟੈਸਟ ਅਲਟਰਾਸਾਊਂਡ ਕਰਦੇ ਆ ਟੂ ਚੈੱਕ ਇਫ ਦੇਰ ਇਜ਼ ਐਨੀ ਲਾਈਕ ਰਿਸਕ ਆਫ ਕ੍ਰੋਮੋਸੋਮ ਪ੍ਰੋਬਲਮ ਜਿਹੜੇ ਬੇਬੀ ਨੂੰ ਕਿਵਰੀ ਡਾਊਨ ਸਿੰਡਰਮ ਟ੍ਰਾਈਜ਼ਮੀ ਉਹ ਜਿਹੀਆਂ ਹੋ ਜਾਂਦੀਆਂ ਦੈਨ ਵੀ ਯੂਜਲੀ ਰੈਫਰ ਟੂ ਦਾ ਸਪੈਸ਼ਲਿਸਟ ਓ ਬੀ ਐਟ ਦੈਟ ਟਾਈਮ ਨੈਕਸਟ ਟੈਸਟ ਉਹਨਾਂ ਦੇ ਹੁੰਦੇ 18 weeks ਦੇ ਅਲਟਰਾਸਾਊਂਡ ਜਿਹਦੇ ਵਿੱਚ ਜੈਂਡਰ ਵੀ ਪਤਾ ਲੱਗ ਜਾਂਦਾ ਯੂਜਲੀ ਬੇਬੀ ਦਾ ਨੈਕਸਟ ਇਜ਼ ਬਿਟਵੀਨ 24 ਐਂਡ 28 ਵੀਕਸ ਇੱਕ ਸ਼ੂਗਰ ਦਾ ਟੈਸਟ ਹੁੰਦਾ ਕਿਵਰੀ ਪ੍ਰੈਗਨੈਂਸੀ ਦੇ ਵਿੱਚ ਸ਼ੂਗਰ ਦੇ ਚਾਂਸਿਸ ਵੱਧ ਜਾਂਦੇ ਆ ਜੈਸਟੇਸ਼ਨਲ ਡਾਇਬੀਟੀਜ਼ ਉਹ ਅਸੀਂ ਚੈੱਕ ਕਰਦੇ ਆ ਐਂਡ ਬੇਸਿਕਲੀ ਦੈਟਸ ਆਲ ਦਾ ਟੈਸਟ ਇਹੀ ਹੁੰਦੇ ਆ ਐਂਡ ਆਫਟਰ 28 ਵੀਕਸ ਯੂਜਲੀ 27 ਟੂ 32 ਵੀਕਸ ਇੱਕ ਜਿਹੜਾ ਟੈਟਨਸ ਦਾ ਟੀਕਾ ਐਕਚੁਲੀ ਹੁੰਦਾ ਪਰਟਸਿਸ ਦਾ ਟੀਕਾ ਵੋਪਿੰਗ ਕਾਫ ਉਹ ਵੀ ਜ਼ਰੂਰੀ ਹੁੰਦਾ ਲਗਾਉਣਾ
ਬੱਚੇ ਦੇ ਉੱਤੇ ਅਸਰ ਪੈਂਦਾ ਦਿਮਾਗੀ ਕੀ ਇਹ ਗੱਲ ਸੱਚਾਈ ਹੈਗੀ ਕਿ
ਨਹੀਂ ਹੈਗੀ ਅੱਗੇ ਪੁਰਾਣੇ ਟਾਈਮ ਸੀ ਵੀ ਜਿਹੜਾ ਬੇਬੀ ਦਾ ਟੈਸਟ ਕਰਨਾ ਸੀ ਹਨਾ ਵੈਸੇ ਕੋਈ ਲੇਡੀਜ਼ ਦੇ ਰਿਸਕ ਫੈਕਟਰਸ ਆ ਫੋਰ ਐਗਜ਼ਾਮਪਲ ਉਹਨਾਂ ਦੀ ਏਜ ਵੱਧ ਆ 35 ਤੋਂ ਜ਼ਿਆਦਾ ਏਜ ਆ ਜਿੱਦਾਂ ਆਪਾਂ ਗੱਲ ਕਰੇ ਸੀ ਹੁਣ ਉਹਦੇ ਚਾਂਸਿਸ ਬੇਬੀ ਦੇ ਕੋਈ ਪ੍ਰੋਬਲਮ ਹੋਣੀ ਥੋੜਾ ਜਿਹਾ ਵੱਧ ਆ ਇੱਦਾਂ ਵੀ ਨਹੀਂ ਬੀ ਲਾਈਕ 1% ਆ ਇਟਸ ਸਟਿਲ ਲੈਸ ਦੈਨ 1% ਇਟਸ ਲਾਈਕ 0.3% ਵਿਚ ਐਸ ਯੂ ਨੋ ਇਜ਼ ਵੈਰੀ ਲੋ ਹਨਾ ਦੈਟਸ ਲਾਈਕ 1 in 300 ਪੀਪਲ ਬਟ ਸਟਿਲ ਅਸੀਂ ਕਈ ਵਾਰੀ ਫਿਰ ਡਾਕਟਰ ਅੱਗੇ ਉਹਨਾਂ ਨੂੰ ਕਹਿੰਦਾ ਸੀ ਵੀ ਜੇ ਬੇਬੀ ਨੂੰ ਤੁਸੀਂ ਚੈੱਕ ਕਰਨਾ ਵੀ ਪ੍ਰੋਬਲਮ ਹੈਗੀ ਆ ਤੁਸੀਂ ਉਹਦਾ ਕੋਈ ਟਿਸ਼ੂ ਦਾ ਸੈਂਪਲ ਤੁਸੀਂ ਲੈ ਸਕਦੇ ਆ ਪਰ ਉਹਦੇ ਚ ਰਿਸਕ ਹੁੰਦੇ ਆ ਹੁਣ ਨੀ ਉਹ ਟੈਸਟ ਹੁਣ ਉਹ ਟੈਸਟ ਅਵੇਲੇਬਲ ਹੈਗਾ ਬਟ ਉਹ ਪਹਿਲਾਂ ਉਸ ਤੋਂ ਪਹਿਲਾਂ ਇੱਕ ਬਲੱਡ ਟੈਸਟ ਅਲਟਰਾਸਾਊਂਡ ਵੀ ਹੁੰਦਾ ਜਿਹੜਾ ਉਹਦੇ ਚ ਕੋਈ ਨੀ ਸਾਈਡ ਇਫੈਕਟ ਹੈਗੇ ਕਹਿਣ ਦਾ ਮਤਲਬ ਵੀ ਲਾਈਕ ਜਿਹੜਾ ਤੁਸੀਂ ਜੈਂਡਰ ਬਾਰੇ ਕਹਿ ਰਹੇ ਉਹ ਨੀ ਉਹਦੇ ਚ ਨੀ ਕੋਈ ਬੇਬੀ ਨੂੰ ਰਿਸਕ ਪਰ ਜਿਹੜਾ ਜੇ ਆਪਾਂ ਚੈੱਕ ਕਰਨਾ ਬੇਬੀ ਨੂੰ ਕੋਈ ਪ੍ਰੋਬਲਮ ਤਾਂ ਨੀ ਹੈਗੀ ਉਹਦੇ ਲਈ ਪਹਿਲਾਂ ਐਕਚੁਲੀ ਇੱਕ ਬਲੱਡ ਟੈਸਟ ਐਂਡ ਅਲਟਰਾਸਾਊਂਡ ਹੁੰਦਾ ਬਿਟਵੀਨ 11 and 14 ਵੀਕਸ ਉਹਦੇ ਚ ਉਹ ਅਸੀਂ ਵੈਸੇ ਵੀ ਸਾਰਿਆਂ ਦਾ ਕਰਦੇ ਆ ਰਿਗਾਰਡਲੈਸ ਆਫ ਏਜ ਐਂਡ ਉਹਦੇ ਚ ਕੋਈ ਨੀ ਸਾਈਡ ਇਫੈਕਟ ਮਦਰ ਨੂੰ ਜਾਂ ਬੇਬੀ ਨੂੰ ਪਰ ਜੇ ਹੁਣ ਉਹ ਟੈਸਟ ਕੋਈ ਪ੍ਰੋਬਲਮ ਆਵੇ ਹਨਾ ਫੋਰ ਐਗਜ਼ਾਮਪਲ ਉਹ ਟੈਸਟ ਉਹਨਾਂ ਨੂੰ ਲੱਗਿਆ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਬੇਬੀ ਨੂੰ ਦੈਨ ਉਹ ਦੈਨ ਦੇ ਆਫਰ ਦੈਟ ਅਦਰ ਟੈਸਟ ਇਟਸ ਕਾਲਡ ਐਮਨਿਓਸਿੰਥੀਸਿਸ ਔਰ ਕੋਰੀਓਨਿਕ ਵੇਲੇ ਸੈਂਪਲਿੰਗ ਤੇ ਫਿਰ ਉਹਦੇ ਚ ਥੋੜਾ ਜਿਹਾ ਰਿਸਕ ਹੋ ਸਕਦਾ ਬਟ ਦ ਗੁੱਡ ਨਿਊਜ਼ ਇਜ਼ ਇੱਕ ਹੋਰ ਟੈਸਟ ਆਇਆ ਹੁਣ ਇਟਸ ਅ ਬਲੱਡ ਟੈਸਟ ਇਟਸ ਬਿਨ ਦੇਅਰ ਫੋਰ ਲਾਈਕ ਐਟ ਲੀਸਟ 10 ਈਅਰਸ ਹਨਾ ਐਟ ਲੀਸਟ 8 ਈਅਰਸ ਤੇ ਉਹਦੇ ਚ ਇਟਸ ਕਾਲਡ ਸੈਲ ਫਰੀ ਡੀ ਐਨ ਏ ਉਹ ਇੱਕ ਬਲੱਡ ਟੈਸਟ ਹੁੰਦਾ ਜਿਹੜਾ ਮਦਰ ਦਾ ਬਲੱਡ ਟੈਸਟ ਕਰ ਸਕਦੇ ਸੋ ਮਦਰ ਦਾ ਖੂਨ ਲਈ ਦਾ ਜਸਟ ਲਾਈਕ ਵੀ ਟੇਕ ਇਨ ਐਨੀ ਸਿੰਪਲ ਬਲੱਡ ਟੈਸਟ ਸ਼ੂਗਰ ਲਈ ਕੋਲੈਸਟਰੋਲ ਲਈ ਜੋ ਵੀ ਹੁੰਦਾ ਤੇ ਉਹਦੇ ਚ ਵੀ ਉਹ ਚੈੱਕ ਕਰ ਸਕਦੇ ਵੀ ਬੇਬੀ ਨੂੰ ਪ੍ਰੋਬਲਮ ਤਾਂ ਨਹੀਂ ਹੈਗੀ ਤੇ ਉਹਦੇ ਚ ਵੀ ਜੈਂਡਰ ਵੀ ਚੈੱਕ ਕਰ ਸਕਦੇ ਬਟ ਦ ਡਾਊਨ ਸਾਈਡ ਇਜ਼ ਉਹ ਬਲੱਡ ਟੈਸਟ ਕਵਰ ਨਹੀਂ ਇਟ ਕੋਸਟ ਅਬਾਊਟ $500 ਸੋ
ਡਾਕਟਰ ਜੀ ਕਹਿੰਦੇ ਦੱਸਿਓ ਵੀ ਜਦੋਂ ਬੰਦਾ 36 ਵੀਕ ਦੀ ਕਹੀ ਜਾਂਦੀ ਹੈ ਪ੍ਰੈਗਨੈਂਸੀ ਹੁੰਦੀ ਹੈ ਬੱਚੇ ਦੇ ਬਾਹਰ ਦੁਨੀਆਂ 'ਚ ਆਉਣ ਦਾ ਟਾਈਮ ਹੈ ਅਤੇ ਜਿਹੜੀਆਂ ਲੇਡੀਜ਼ ਨੇ ਕੁਛ ਲੇਡੀਜ਼ ਦਾ ਇਹ ਵਿਸ਼ਵਾਸ ਹੈ ਜਾਂ ਉਹਨਾਂ ਦੇ ਘਰ ਦੇ ਕਹਿੰਦੇ ਨੇ ਵੀ ਨਾ ਪੁੱਤ ਤੂੰ ਪੀ ਰਿਹਾ ਤਾਂ ਨਿਆਣਾ ਹੋਣ ਵਾਲਾ ਉਹ ਕੰਮ ਹੀ ਨਹੀਂ ਕਰਦੇ ਅਤੇ ਮੰਜੇ 'ਤੇ ਪੈ ਰਹਿੰਦੇ ਨੇ ਅਤੇ ਕੁਛ ਲੋਕਾਂ ਦਾ ਇਹ ਵਿਚਾਰ ਹੈ ਕਿ ਉਹਨਾਂ ਨੂੰ ਮੈਕਸੀਮਮ ਕੰਮ ਕਰਨਾ ਚਾਹੀਦਾ ਹੈ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ ਸੋ ਇਹ ਜਿਹੜਾ ਮਿਸਕਨਸੈਪਸ਼ਨ ਹੈ ਲੋਕਾਂ ਦੇ ਵਿੱਚ ਵੀ ਪਏ ਰਹੋ ਆਰਾਮ ਨਾਲ ਹਾਂਜੀ ਰੋਟੀ ਖਾ ਲਓ ਦੱਬ ਕੇ ਖਾ ਲਓ ਵੀ ਬੱਚੇ ਦੇ ਅਸਰ ਹੋਊਗਾ ਅਤੇ ਕੁਛ ਪੇਰੈਂਟਸ ਇਹ ਕਹਿੰਦੇ ਨੇ ਵੀ ਹਿਸਾਬ ਨਾਲ ਖਾਣਾ ਚਾਹੀਦਾ ਚੰਗਾ ਖਾਣਾ ਚਾਹੀਦਾ ਅਤੇ ਉਹਨਾਂ ਨੂੰ ਕੰਮ ਵੀ ਕਰਨਾ ਚਾਹੀਦਾ ਈਵਨ ਲਾਸਟ ਡੇ ਤੱਕ ਤੁਹਾਡਾ ਇਹਦੇ ਬਾਰੇ ਮੈਡੀਕਲੀ ਪ੍ਰੋਫੈਸ਼ਨਲ ਕੀ ਇਹਦੇ ਵਿਚਾਰ ਨੇ
ਆਈ ਥਿੰਕ ਦੋਨੇ ਠੀਕ ਦੋਨੇ ਗੱਲ ਤਾਂ ਦੋਨੇ ਠੀਕ ਵੀ ਹੈ ਮਤਲਬ ਲਾਈਕ ਇਨ ਦ ਮਿਰਰ ਯੂ ਸ਼ੁਡਨਟ ਬੈਡ ਰੈਸਟ ਸਿਰਫ ਉਹਨਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਅਫਕੋਰਸ ਕੋਈ ਲਾਈਕ ਇੱਕ ਤਾਂ ਕੋਈ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਲਾਈਕ ਪ੍ਰੀ ਅਕਲੈਂਪਸ ਦੀ ਆ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਜਿਹਦੇ ਵਾਸਤੇ ਜਿਹੜਾ ਆਬਸਟ੍ਰੀਸ਼ੀਅਨ ਆ ਓ ਬੀ ਜੀ ਵਾਈ ਐਨ ਸਪੈਸ਼ਲਿਸਟ ਉਹ ਉਹਨਾਂ ਨੂੰ ਕਈ ਵਾਰੀ ਕਹਿੰਦਾ ਵੀ ਹਾਂ ਤੁਸੀਂ ਲਾਈਕ ਬੈਡ ਰੈਸਟ ਤੁਹਾਨੂੰ ਚਾਹੀਦੀ ਆ ਬਟ ਦੈਟਸ ਵੈਰੀ ਰੇਅਰ ਮੈਂ ਆਈ ਥਿੰਕ ਮੈਂ ਇਨ 10 ਈਅਰਸ ਮੈਂ ਇੱਕ ਵਾਰੀ ਇੱਦਾਂ ਦੇਖਿਆ ਸੀ ਕਿਸ ਨੂੰ ਲੋੜ ਸੀ ਮੋਸਟ ਪੀਪਲ ਦੇ ਕੈਨ ਡੂ ਸਮਵੇਅਰ ਇਨ ਦ ਮਿਡਲ ਲਾਈਕ ਜ਼ਿਆਦਾ ਵੀ ਨਹੀਂ ਪਰ ਲਾਈਕ ਕੰਮ ਕਰਨਾ ਵੀ ਪਰ ਯੂ ਨੋ ਲਾਈਕ ਰਨਿੰਗ ਔਰ ਜੰਪਿੰਗ ਔਰ ਐਕਸਰਸਾਈਜ਼ ਟੂ ਮਚ ਜ਼ਿਆਦਾ ਭਾਰ ਨਹੀਂ ਚੱਕਣਾ ਬਟ ਯੂ ਡੋਂਟ ਹੈਵ ਟੂ ਬੀ ਲਾਈਕ ਕੰਪਲੀਟਲੀ ਬੈਡ ਰੈਸਟ ਤੁਸੀਂ ਯੂ ਨੋ ਥੋੜ੍ਹਾ ਥੋੜ੍ਹਾ ਕੰਮ ਕਰ ਸਕਦੇ ਆ ਐਂਡ ਜ਼ਿਆਦਾ ਵੀ ਨਹੀਂ ਖਾਣਾ ਚਾਹੀਦਾ ਬਿਕਾਜ਼ ਉਹ ਵੀ ਡੇਂਜਰਸ ਆ ਜਸਟ ਐਵਰੀਥਿੰਗ ਇਨ ਮੋਡਰੇਸ਼ਨ ਜਨਰਲੀ
ਹਾਂਜੀ ਸੋ ਡਾਕਟਰ ਸਾਹਿਬ ਮੇਰੇ ਘਰ ਟਾਈਮ ਸਾਡਾ ਹੁਣ 2 ਮਿੰਟ ਦਾ 2 ਹੀ ਮਿੰਟ ਰਹਿ ਗਏ ਕਿਉਂਕਿ 45 ਮਿੰਟ ਦਾ ਹੁੰਦਾ ਤੁਸੀਂ ਜੋ ਕੁਛ ਵੀ ਦੱਸਿਆ ਮੇਰਾ ਖਿਆਲ ਸਾਡੇ ਜਿਹੜੇ ਸਰੋਤੇ ਅਤੇ ਦਰਸ਼ਕ ਨੇ ਇਹਦਾ ਫਾਇਦਾ ਉਠਾਉਣਗੇ ਕਿਉਂਕਿ ਤੁਹਾਨੂੰ ਉੱਥੇ ਆਮ ਬੰਦੇ ਤੋਂ ਨਹੀਂ ਮਿਲਣੀ ਜੇ ਤੁਸੀਂ ਸੁਣਨਾ ਵੀ ਹੋਵੇ ਇਹ ਰਿਕਾਰਡਿੰਗ ਵੀ ਹੈ ਮੇਰੀ ਵੈਬਸਾਈਟ 'ਤੇ ਵੀ ਆ ਜਾਂਦੇ ਰਵੀ ਗੋਇਲ.ca ਜਾਂ ਤੁਸੀਂ ਫੇਸਬੁੱਕ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ ਜਾਂ ਯੂਟਿਊਬ ਦੇ ਉੱਤੇ ਵੀ ਚੈਨਲ ਹੈ ਮੇਰਾ ਨਾਮ ਪਾ ਦਿਓਗੇ ਇਹ ਤੁਸੀਂ ਕਿਉਂਕਿ ਐਕਸਪਰਟ ਦੀ ਹੈ ਪ੍ਰੋਫੈਸ਼ਨਲ ਨੇ ਡਾਕਟਰ ਨੇ ਅਤੇ ਕੈਨੇਡੀਅਨ ਲਾਈਸੈਂਸ ਹੋਲਡਰ ਸੋ ਇਹਨਾਂ ਦੇ ਵਿਚਾਰ ਤੁਸੀਂ ਫਿਰ ਵੀ ਸੁਣ ਸਕਦੇ ਜਿਹੜੇ ਭੈਣ ਭਰਾ ਪਰਿਵਾਰ ਦੇ ਵਿੱਚ ਕੋਈ ਪ੍ਰੈਗਨੈਂਟ ਨੇ ਉਹਨਾਂ ਦੇ ਬਾਰੇ ਇਹਨਾਂ ਤੋਂ ਵਿਚਾਰ ਲੈ ਸਕਦੇ। ਵੈਸੇ ਓਵਰਆਲ ਤੁਸੀਂ ਡਾਕਟਰ ਨਾਲ ਇਨ ਟੱਚ ਰਿਹਾ ਕਰੋ, ਆਪਣੇ ਫੈਮਿਲੀ ਡਾਕਟਰ ਨਾਲ, ਅਤੇ ਉਹ ਵੀ ਜਿਹੜੇ ਡਾਕਟਰ ਨੇ ਸਪੈਸ਼ਲੀ ਜਿਹੜੀ ਗਾਇਨਾਕੋਲੋਜਿਸਟ ਹੁੰਦੇ ਨੇ ਉਹਨਾਂ ਦੀ ਐਡਵਾਈਸ ਲੈ ਕੇ ਉਹਨਾਂ ਨੂੰ ਫਾਲੋ ਕਰੋ ਅਤੇ ਮੇਰੇ ਖਾ ਕੋਈ ਪ੍ਰੋਬਲਮ ਨਹੀਂ ਆਉਂਦੀ। ਸੋ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਵੈਰੀ ਮੱਚ, ਨੈਕਸਟ ਵੀਕ ਫਿਰ ਆਪਾਂ ਗੱਲ ਕਰਾਂਗੇ।
ਠੀਕ ਹੈ, ਥੈਂਕ ਯੂ,
ਥੈਂਕ ਯੂ। ਸੋ ਪਿਆਰੇ ਸਰੋਤਿਓ, ਮੇਰੇ ਖਿਆਲ ਟਾਈਮ ਸਾਡਾ ਟਾਈਮ ਇਜ਼ ਫਿਨਿਸ਼, ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਜੇ ਕੋਈ ਵੱਧ ਘੱਟ ਕੇ ਆ ਗਿਆ ਉਹਦੇ ਲਈ ਸੋਰੀ ਫਰ ਦੈਟ। ਤੁਸੀਂ ਫੇਸਬੁੱਕ 'ਤੇ, ਯੂਟਿਊਬ 'ਤੇ ਅਤੇ ਮੇਰੀ ਵੈਬਸਾਈਟ 'ਤੇ ਸਾਰੇ ਹੀ ਪ੍ਰੋਗਰਾਮ ਦੇਖ ਸਕਦੇ ਹੋ। ਥੈਂਕ ਯੂ ਵੈਰੀ ਮੱਚ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kilohertz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। Radio 770 AM, Voice of Community. For more details, visit eawaz.com.
लम्हा के वास्ते ही सही। जब वो पल मुझको याद आते हैं, दिल से सारे गमों को भुला जाते हैं। दर्द में भी ये लब मुस्कुरा जाते हैं, बीते लम्हे हमें जब भी याद आते हैं। दर्द में भी ये लब मुस्कुरा जाते हैं, बीते लम्हे हमें जब भी याद। ऐसी सुबह दोपहर में मदहोशी यूं ही नहीं दिल पे छाई नियत ने ली अंगड़ाई।